वरण सक महिमान जो तिहारी हम न सकत कर सिफत तुम्हारी आप ले हो तुम कथा सुधारी दंडौत बंदनयनक बार सर्व कला समरथ डोलन ते राखो प्रभु नानक दे कर हथ फिर फिरत प्रभ आया पर तो शरण आए नानक की प्रभ बेनती अपनी भगती लाए
सतनाम श्री वाहेगुरु जीओ गौड़ी महला नौवां साधो राम शरण बिसरामा वेद पुराण पढ़े को एह गुण सिमरे हर को नामा रहाओ साधो राम शरण बिसरामा वेद पुराण पढ़े को एह गुण सिमरे हर को नामा रहाओ लोभ मोह माया ममता फुन अभिखन की सेवा हरख सोग पर से जिह नहिन सो मूरत है देवा स्वर्ग नरक अमृत बिख ए सब त्यों कंचन अर पैसा उस तत निंदा ए समझा कै लोभ मोह फुन तैसा दुख सुखे बादे जिह नहिन तेह तुम जानो ज्ञानी नानक मुक्त तहां तुम मानो एह बिद को जो परानी दुख सुखे बादे जिह नहिन तेह तुम जानो ज्ञानी नानक मुक्त तहां तुम मानो एह बिद को जो परानी
वाहिगुरु जी का खालसा वाहिगुरु जी की फतेह। परम सन्मान योग गुरु की प्यारी साजिन वाजी साध संगत जियो तन शत सतगुरु साहिब श्री गुरु तेग बहादुर महाराज जी हिंद दी चादर सतगुरु जी दे पिछले दिनां तो उचारण कीते हुए शब्दां दी विचार चल रही है जिन्हां विचों ए सतवां शब्द है। सारे नौ शब्द हन महाराज जी दे गौड़ी राग विच। नौवें महाराज धन गुरु तेग बहादुर महाराज जी दी बाबत भाई संतोख सिंह जी लिखदे हन हादर होत जहां सिमरे सुख सादर जाहें पिखे सुर सादर। गुरु तेग बहादुर महाराज जी कैसे गुरु हन जिथे भी कोई सिख श्रद्धा नाल गुरु तेग बहादुर नू याद करे गुरु महाराज जी उथे ही हाजिर हो जांदे हन। मखण शाह लवाणे दा जहाज बन्ने लाउण वल कवि जी दा संकेत है। जदों किसे पीर फकीर ने मखण शाह दी मदद ना कीती तां एक सिख तो गुरु दी सोभा सुनी के सुदागर साहिब गुरु नानक दी गद्दी दा आसरा तको। गुरु नानक दी गद्दी दे मालक नूं मखण शाह जानदा भी नहीं पर सचे मनों ध्यान धरिया अरदास कीती ते चट बाबे बकाले तो गुरु तेग बहादुर महाराज उड के उस समुंदर विच पहुंच गए जिथे जहाज अड़िया होया सी। ਆਪਣਾ ਮੋਢਾ ਲਾ ਕੇ ਜਹਾਜ਼ ਨੂੰ ਕਿਨਾਰੇ ਲਾ ਦਿੱਤਾ। ਅੱਜ ਕੱਲ ਦੇ ਤੁਸ਼ ਬੁੱਧੀ ਵਾਲੇ ਪੜ੍ਹੇ ਲਿਖੇ ਜਿਹੜੇ ਲੋਕ ਨੇ ਉਹ ਇਨ੍ਹਾਂ ਗੱਲਾਂ ਨੂੰ ਨਹੀਂ ਮੰਨਦੇ। ਉਨ੍ਹਾਂ ਦੇ ਭਾਗ ਹੀ ਨਹੀਂ ਕਿ ਉਹ ਇਹ ਗੱਲਾਂ ਮੰਨ ਕੇ ਆਪਣਾ ਜੀਵਨ ਸੁਧਾਰ ਸਕਣ। ਸਤਿਗੁਰੂ ਮਹਾਰਾਜ ਜੀ ਨੇ ਜਹਾਜ਼ ਬੰਨੇ ਲਾਇਆ, ਮੱਖਣ ਸ਼ਾਹ ਤੇ ਬਖਸ਼ਿਸ਼ਾਂ ਹੋਈਆਂ। ਮੱਖਣ ਸ਼ਾਹ ਦੇ ਬਹਾਨੇ ਲੱਖਾਂ ਕਰੋੜਾਂ ਜੀਵਾਂ ਦਾ ਭਲਾ ਹੋ ਗਿਆ, ਗੁਰੂ ਜੀ ਪ੍ਰਗਟ ਹੋ ਗਏ। ਹਾਦਰ ਹੋਤ ਜਹਾਂ ਸਿਮਰੇ, ਜਿੱਥੇ ਵੀ ਕੋਈ ਸਿੱਖ ਸ਼ਰਧਾ ਨਾਲ ਅੱਜ ਵੀ ਯਾਦ ਕਰਦਾ ਹੈ, ਗੁਰੂ ਉਥੇ ਹਾਜ਼ਰ ਹੋ ਜਾਂਦਾ ਹੈ। ਸੁਖ ਸਾਗਰ ਕੈਸੇ ਗੁਰੂ ਨੇ, ਸੁਖਾਂ ਦੇ ਸਮੁੰਦਰ ਹਨ। ਪਿਖੇ ਸੁਰ ਸਾਦਰ ਸੁਰਮੈਣੇ ਦੇਵਤੇ, ਪ੍ਰਤਾਪਸ਼ੀਲ ਦੇਵਤੇ ਵੀ ਜਿਨ੍ਹਾਂ ਨੂੰ ਬੜੇ ਆਦਰ ਨਾਲ ਦੇਖਣਾ ਚਾਹੁੰਦੇ ਨੇ, ਬੜੀ ਸ਼ਰਧਾ ਨਾਲ ਸਤਿਗੁਰੂ ਦਾ ਦਰਸ਼ਨ ਲੋਚਦੇ ਨੇ। ਦੇਵਤਿਆਂ ਦਰਸ਼ਨ ਕੇ ਤਾਈ ਦੁੱਖ ਭੁੱਖ ਤੀਰਥ ਕੀਏ, ਦੇਵਤੇ ਵੀ ਧਿਆਉਂਦੇ ਨੇ ਇਸ ਦੇਹੀ ਕੋ ਸਿਮਰਹਿ ਦੇਵ। ਐ ਜੀਵ ਜਿਹੜੀ ਮਨੁੱਖਾ ਦੇ ਤੈਨੂੰ ਮਿਲੀ ਇਹਦੇ ਵਾਸਤੇ ਤੇ ਸ਼ਿਵ ਬ੍ਰਹਮਾ ਵਿਸ਼ਨੂੰ ਤਰਲੇ ਮਾਰਦੇ ਨੇ ਸਾਨੂੰ ਮਿਲ ਜਾਵੇ, ਇਸ ਕਰਕੇ ਤੂੰ ਇਸ ਦੇਹੀ ਨਾਲ ਜੋ ਗੁਰੂ ਨੇ ਕੰਮ ਦੱਸਿਆ ਉਹ ਕਰ ਲੈ। ਸੋ ਦੇਹੀ ਭੱਜ ਹਰ ਕੀ ਸੇਵ, ਹਰੀ ਦੀ ਸੇਵਾ ਟਹਿਲ ਕਰ ਲੈ। ਹਾਦਰ ਹੋਤ ਜਹਾਂ ਸਿਮਰੇ, ਸੁਖ ਸਾਗਰ ਜਾਹੇ ਪਿਖੇ ਸੁਰ ਸਾਦਰ, ਸੁਖਾਂ ਦੇ ਸਮੁੰਦਰ ਸਤਿਗੁਰੂ ਜੀ ਜਿਨ੍ਹਾਂ ਨੂੰ ਦੇਵਤੇ ਵੀ ਆਦਰ ਨਾਲ ਦੇਖਣਾ ਚਾਹੁੰਦੇ ਹਨ। ਸਾਦਰ ਚ ਇਕ ਆਤਮ ਗਿਆਨ, ਧੰਨ ਗੁਰੂ ਤੇਗ ਬਹਾਦਰ ਬ੍ਰਹਮ ਗਿਆਨ ਦੇ ਰਸ ਵਿਚ ਭਿੱਜੇ ਰਹਿੰਦੇ ਨੇ ਅੱਠੇ ਪੈਰ। ਸਾਦ ਰਚੇ, ਸਾਦ ਮਹਿਣੇ ਸਵਾਦ, ਰਚੇ ਮਹਿਣੇ ਮਗਨ, ਮਗਨ ਹਨ ਇਕ ਆਤਮ ਗਿਆਨ, ਆਪਣੀ ਆਤਮਾ ਦੇ ਗਿਆਨ ਦੁਆਰਾ ਪਰਮਾਤਮਾ ਦੀ ਪ੍ਰਾਪਤੀ ਦਾ ਚੁਟਕੀ ਦਾ ਸਾਧਨ ਬ੍ਰਹਮ ਗਿਆਨ ਹੈ। ਜੇ ਕੋਈ ਚਾਹਵੇ ਵੀ ਅੱਖ ਦੇ ਫੋਰੇ ਚ ਮੈਨੂੰ ਰੱਬ ਮਿਲ ਜਾਵੇ, ਤੇ ਇਹਦੇ ਨਾਲੋਂ ਨਜ਼ਦੀਕ ਦਾ ਹੋਰ ਕੋਈ ਸਾਧਨ ਨਹੀਂ। ਕਰੋੜਾਂ ਸਾਧਨਾਂ ਵਿਚੋਂ ਸਿਰਮੌਰ ਸਾਧਨ ਹੈ ਬ੍ਰਹਮ ਦਾ ਗਿਆਨ। ਜਿਸ ਨੂੰ ਬ੍ਰਹਮ ਦਾ ਗਿਆਨ ਹੋ ਜਾਂਦਾ ਹੈ, ਉਸ ਨੂੰ ਨਾ ਜਪ, ਨਾ ਤਪ, ਨਾ ਤੀਰਥ, ਨਾ ਸੇਵਾ, ਕੁਝ ਵੀ ਨਹੀਂ ਕਰਨਾ ਪੈਂਦਾ। ਉਹ ਤੇ ਖੁਦ ਮਨੁੱਖ ਹੀ ਰੱਬ ਬਣ ਜਾਂਦਾ ਹੈ, ਬ੍ਰਹਮ ਗਿਆਨੀ ਆਪ ਪਰਮੇਸ਼ਰ। ਪਰ ਐਵੇਂ ਨਹੀਂ ਹੋ ਜਾਂਦਾ, ਇਸ ਵਾਸਤੇ ਪਤਾ ਨਹੀਂ ਕਿੰਨੇ ਜਨਮ ਧਾਰਨ ਕਰਕੇ ਜਪ ਕੀਤਾ, ਤਪ ਕੀਤਾ, ਤੀਰਥਾਂ ਤੇ ਸਿੱਖਾਂ ਸੇਵਕਾਂ ਦੀ ਬੰਦਗੀ ਵਾਲਿਆਂ ਦੀ ਸੇਵਾ ਟਹਿਲ ਕਮਾਈ, ਜਦੋਂ ਸਾਰੇ ਸ਼ੁਭ ਗੁਣ ਫਲੀਭੂਤ ਹੁੰਦੇ ਨੇ, ਕਈ ਜਨਮਾਂ ਦੇ ਬਾਅਦ ਜਾ ਕੇ। ਸੰਤ ਜਵਾਲਾ ਸਿੰਘ ਜੀ ਮਹਾਂਪੁਰਸ਼ ਦੱਸਦੇ ਸਨ ਕਿ ਸਾਡਾ 101 ਜਨਮ ਹੈ ਹੁਣ, ਅੱਗੇ ਪਿੱਛੇ 100 ਜਨਮ ਹੋ ਗਿਆ ਬੰਦਗੀ ਕਰਦਿਆਂ ਨੂੰ, ਤੇ ਹੁਣ ਇਹ ਸਾਡਾ ਆਖਰੀ ਜਨਮ ਹੈ। ਹੁਣ ਅਗਾਂਹ ਸਾਨੂੰ ਲੋੜ ਨਹੀਂ, ਪਰ ਪਰਉਪਕਾਰ ਵਾਸਤੇ ਮਹਾਂਪੁਰਸ਼ ਫੇਰ ਵੀ ਆ ਜਾਂਦੇ ਨੇ। ਕੈਦੀ ਨਹੀਂ ਹੁੰਦੇ, ਜੰਮਣ ਮਰਨ ਤੋਂ ਰਹਿਤ ਹੁੰਦੇ ਨੇ, ਪਰ ਜਗਤ ਜੀਵਾਂ ਦਾ ਭਲਾ ਕਰਨ ਵਾਸਤੇ ਜਨਮ ਮਰਨ ਦੋਹੂੰ ਮੈਂ ਨਾਹੀ ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ। ਆਪ ਹਰੀ ਨਾਲ ਮਿਲੇ ਹੋਏ ਹੋਰਨਾਂ ਨੂੰ ਮੇਲ ਲੈਂਦੇ ਹਨ। ਸਾਦਰ ਚ ਇਕ ਆਤਮ ਗਿਆਨ, ਗੁਰੂ ਤੇਗ ਬਹਾਦਰ ਮਹਾਰਾਜ ਬ੍ਰਹਮ ਗਿਆਨ ਦੇ ਸਵਾਦ ਵਿਚ ਅੱਠੇ ਪੈਰ ਮਗਨ ਰਹਿੰਦੇ ਨੇ। ਇਹ ਗੱਲ ਤੇ ਗੁਰੂ ਜੀ ਦੇ ਕੰਨਾਂ ਚ ਕਦੇ ਦੀ ਪੈ ਰਹੀ ਸੀ ਕਿ ਮਹਾਰਾਜ ਤੁਸੀਂ ਸੱਚੇ ਗੁਰੂ ਜੇ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਜੋਤੀ ਜੋਤ ਦਿੱਲੀ ਵਿਚ ਸਮਾਏ ਹਨ, ਜਿਨ੍ਹਾਂ ਦਾ ਅੱਜ ਸ਼ਾਇਦ ਗੁਰਮੁਖ ਪਿਆਰੇ ਦੱਸ ਰਹੇ ਸੀ ਵੀ ਗੁਰਪੁਰਬ ਵੀ ਹੈ ਜੋਤੀ ਜੋਤ ਮਨਾਉਣ ਦਾ, ਤੇ ਦਿੱਲੀ ਵਿਚ ਜੋਤੀ ਜੋਤ ਸਮਾਉਣ ਲੱਗਿਆਂ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਹੁਣ ਸਾਨੂੰ ਕਿਹਦੇ ਚਰਨੀ ਲਾ ਚੱਲੇ ਹੋ? ਤਾਂ ਸਤਿਗੁਰੂ ਜੀ ਨੇ ਬਚਨ ਕੀਤੇ ਸੀ, ਬਾਬਾ ਬਸੇ ਬਕਾਲੇ ਬਨ ਸੰਗਤ ਆਪ ਸੰਭਾਲੇ। ਕਿ ਹੁਣ ਬਾਬਾ ਸਾਡੇ ਤੋਂ ਬਾਅਦ ਗੱਦੀ ਦਾ ਮਾਲਕ ਗੁਰੂ ਬਕਾਲੇ ਵਿਚ ਰਹਿੰਦਾ ਹੈ। ਕਿਉਂ ਧਰਮੀ ਲੋਕਾਂ ਨੂੰ ਪਤਾ ਹੈ ਉਦੋਂ ਇਕੱਲੇ ਗੁਰੂ ਤੇਗ ਬਹਾਦਰ ਜੀ ਬਾਬੇ ਬਕਾਲੇ ਵਿਚ ਬੰਦਗੀ ਕਰਦੇ ਸਨ। ਜਦ ਭੇਖੀਆਂ ਨੇ ਸੁਣਿਆ ਤੇ ਉਨ੍ਹਾਂ ਨੇ ਵੀ ਗੱਦੀਆਂ ਲਾ ਕੇ ਬਕਾਲੇ ਵਿਚ ਆਸਣ ਜਮਾ ਲਏ। ਸਭ ਤੋਂ ਮੁਖੀ ਧੀਰ ਮਾਲੀ ਸੀ। ਇਹਨੇ ਕਿਹਾ ਵੀ ਮੇਰੇ ਕੋਲ ਤੇ ਪ੍ਰਮਾਣ ਵੀ ਬੜਾ ਵੱਡਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਪਾਵਨ ਸਰੂਪ ਜੋ ਪੰਚਮ ਪਾਤਸ਼ਾਹ ਜੀ ਨੇ ਲਿਖਵਾਇਆ ਮੇਰੇ ਪਾਸ ਹੈ, ਲਿਆ ਕੇ ਪ੍ਰਕਾਸ਼ ਕਰ ਲਿਆ। ਤੇ ਸਤਿਗੁਰੂ ਜੀ ਸੁਣ ਕੇ ਵੀ ਕੰਨਾਂ ਵਿਚ ਮਗਨ ਰਹਿ, ਆਤਮਾ ਦਾ ਆਨੰਦ ਨਹੀਂ ਤਿਆਗਿਆ। ਪਰ ਪਰਮੇਸ਼ਰ ਕੋਈ ਨਾ ਕੋਈ ਵਿਧ ਬਣਾ ਦਿੰਦਾ। ਮੱਖਣ ਸ਼ਾਹ ਦੀ ਵਿਧ ਬਣੀ ਤੇ ਸਤਿਗੁਰੂ ਜੀ ਪ੍ਰਗਟ ਹੋਏ ਗੁਰ ਲੱਧ ਹੋਰੇ। ਤੇ ਜਦੋਂ ਗੁਰੂ ਜੀ ਪ੍ਰਗਟ ਹੋ ਗਏ ਤੇ ਫਿਰ ਝੂਠੇ ਲੋਕਾਂ ਨੂੰ ਆਸਣ ਵਲੇਟ ਕੇ ਉਥੋਂ ਨੱਸਣਾ ਪਿਆ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ 1713 ਸਾਵਣ ਵਧੀ 9ਵੀਂ ਵੀਰਵਾਰ ਨੂੰ ਕੀਰਤਪੁਰ ਸਾਹਿਬ ਵਿਚ ਅਵਤਾਰ ਧਾਰੀ ਹੋਏ। ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੇ ਸਪੁੱਤਰ ਹੋਏ ਹਨ ਗੁਰੂ ਹਰਿਕ੍ਰਿਸ਼ਨ ਸਾਹਿਬ। ਹਰ ਗੋਬਿੰਦ ਨੰਦਨ ਨੰਦਨ ਕੇ, ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਦੇ ਨੰਦਨ ਸਪੁੱਤਰ ਬਾਬਾ ਗੁਰਦਿੱਤਾ ਜੀ। ਬਾਬੇ ਗੁਰਦਿੱਤੇ ਜੀ ਦੇ ਸਪੁੱਤਰ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੋ 7ਵੇਂ ਗੱਦੀ ਦੇ ਮਾਲਕ ਬਣੇ। ਗੁਰੂ ਹਰਿ ਰਾਏ ਸਾਹਿਬ ਜੀ ਦੇ ਸਪੁੱਤਰ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੂੰ 8ਵੀਂ ਜਗ੍ਹਾ ਤੇ ਗੁਰਿਆਈ ਗੱਦੀ ਮਿਲੀ ਹੈ। ਬਾਕੀ ਗੁਰੂਆਂ ਦਾ ਸਾਨੂੰ ਆਮ ਪਤਾ ਰਹਿੰਦਾ, ਪਰ 7ਵੇਂ 8ਵੇਂ ਗੁਰੂ ਮਹਾਰਾਜ ਜੀ ਦੀ ਕਥਾ ਬਹੁਤ ਘੱਟ ਸੁਣਨ ਵਿਚ ਆਉਂਦੀ ਹੈ। 8ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਮਾਤਾ ਦਾ ਨਾਮ ਮਾਤਾ ਕ੍ਰਿਸ਼ਨ ਕੌਰ ਹੈ ਅਤੇ ਸਤਿਗੁਰੂ ਪਾਤਸ਼ਾਹ ਜੀ ਦਾ 1721 ਵਿਚ ਜੋਤੀ ਜੋਤ ਸਮਾਉਣਾ ਹੋਇਆ। ਗੁਰਦੁਆਰਾ ਬੰਗਲਾ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਦੀ ਯਾਦ ਵਿਚ ਰਾਤ ਦਿਨ ਸਾਰੇ ਸੰਸਾਰ ਵਿਚ ਦੁਹਾਈ ਦੇ ਕੇ ਦੱਸ ਰਿਹਾ ਹੈ ਕਿ ਲੋਕੋ ਕਿਸੇ ਸਮੇਂ ਇੱਥੇ ਬਿਮਾਰੀ ਪੈ ਗਈ ਸੀ ਤੇ ਕੋਈ ਉਪਚਾਰ ਨਹੀਂ ਸੀ। ਸਤਿਗੁਰੂ ਜੀ ਦੇ ਚਰਨ ਧੋ ਕੇ ਜਿਨ੍ਹਾਂ ਜਿਨ੍ਹਾਂ ਨੇ ਚੂੜਾ ਲੈ ਲਿਆ, ਜਿਨ੍ਹਾਂ ਦੇ ਮੂੰਹ ਚ ਬੂੰਦ ਵੀ ਪੈ ਗਿਆ ਗੁਰੂ ਦੇ ਚਰਨਾਂ ਦਾ ਅੰਮ੍ਰਿਤ, ਉਹ ਰਾਜੀ ਹੋ ਗਏ। ਅੱਜ ਵੀ ਲੋਕ ਉਥੇ ਜਾ ਕੇ ਚੂੜੀਆਂ ਲੈਂਦੇ ਨੇ, ਰਾਜੀ ਹੁੰਦੇ ਨੇ। ਤੇ ਗੁਰੂ ਮਹਾਰਾਜ ਜੀ ਦਾ ਅੰਤਮ ਸੰਸਕਾਰ ਜਿਹੜਾ ਹੈ ਉਹ ਗੁਰਦੁਆਰਾ ਬਾਲਾ ਸਾਹਿਬ ਵਿਖੇ ਕੀਤਾ ਗਿਆ। ਉਥੇ ਸਮਾਧਾਂ ਬਣੀਆਂ ਸਤਿਗੁਰੂ ਜੀ ਦੀਆਂ। ਸਤਿਗੁਰੂ ਮਹਾਰਾਜ ਜੀ ਦੀ ਬਹੁਤੀ ਲੰਬੀ ਉਮਰ ਨਹੀਂ ਹੋਈ। 8ਵੇਂ ਮਹਾਰਾਜ ਜੀ ਦੀ 7 ਸਾਲ 8 ਮਹੀਨੇ ਤੇ 2 ਦਿਨਾਂ ਦੀ ਸਾਰੀ ਆਰਬਲਾ ਹੋਈ ਹੈ। ਬਾਲ ਬੈਸ ਬ੍ਰਿਧ ਗਿਆਨ ਮਹਿ ਸਮਰਥ ਸ੍ਰੀ ਗੁਰਦੇਵ। ਉਮਰ ਤੇ ਬਾਲਕਾਂ ਵਾਲੀ ਹੈ, ਉਮਰ ਤੇ ਬੱਚਿਆਂ ਵਾਲੀ ਹੈ। ਬਹੁਤ ਛੋਟੀ ਉਮਰ ਵਿਚ ਹੀ ਗੁਰਿਆਈ ਗੱਦੀ ਦੇ ਮਾਲਕ ਬਣ ਗਏ। 5 ਵਰਿਆਂ ਦੀ ਉਮਰ ਵਿਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਪਿਤਾ ਜੀ ਦੀ ਗੁਰਗੱਦੀ ਤਖ਼ਤ ਸਿੰਘਾਸਣ ਮਿਲ ਗਿਆ। 7ਵੇਂ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਉਮਰ ਕਰੀਬਨ 5 ਸਾਲਾਂ ਦੀ ਸੀ। ਨਹੀਂ ਤੇ ਧਰਮ ਦਾ ਮੁਖੀਆ ਬਣਾਉਣਾ ਹੋਵੇ ਤੇ ਘੱਟ ਤੋਂ ਘੱਟ ਉਮਰ 30 ਸਾਲ ਤੋਂ ਉਪਰ ਗਿਣੀ ਜਾਂਦੀ ਹੈ, ਪਰ ਗੁਰੂ ਜੀ ਨੇ ਇਹ ਗੱਲ ਸਿੱਧ ਕਰ ਦਿੱਤੀ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਛੋਟੇ ਲਾਲ ਜਿਨ੍ਹਾਂ ਨੇ ਧਰਮ ਦੀ ਖਾਤਰ ਸਰਹੰਦ ਦੀਆਂ ਦੁਆਰਾਂ ਵਿਚ ਆਪਾ ਚੁਣਵਾ ਲਿਆ ਪਰ ਧਰਮ ਨਹੀਂ ਛੱਡਿਆ, ਉਮਰ ਉਨ੍ਹਾਂ ਦੀ ਵੀ 5 ਤੇ 7 ਵਰਿਆਂ ਦੀ ਸੀ, ਉਨ੍ਹਾਂ ਨੂੰ ਸਤਿਕਾਰ ਨਾਲ ਅਸੀਂ ਬਾਬਾ ਸ਼ਬਦ ਬੁਲਾਉਂਦੇ ਹਾਂ ਕਿ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ। ਤੇ ਉਮਰ ਵੱਲ ਵੇਖੋ ਤੇ ਕੁਝ ਵੀ ਨਹੀਂ, ਉਮਰ ਕਰਕੇ ਤੇ ਬੱਚੇ ਹੀ ਹਨ। ਸੋ ਸ਼ਹੀਦਾਂ ਦੀ ਦੁਨੀਆਂ ਵਿਚ ਸਿਖਰ ਦਾ ਅਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਉਮਰ ਕਰਕੇ ਛੋਟੇ ਹਨ ਬਾਲ ਬੈਸ ਬ੍ਰਿਧ ਗਿਆਨ ਮਹਿ ਪਰ ਗਿਆਨ ਵਿਚ ਬੁੱਢੇ ਹਨ ਗੁਰੂ ਹਰਿਕ੍ਰਿਸ਼ਨ ਸਾਹਿਬ ਗਿਆਨ ਵਿਚ ਕੋਈ ਕਮੀ ਨੀ ਭਾਵੇਂ ਉਮਰ ਪੰਜ ਵਰਿਆਂ ਦੀ ਦੋ ਵਰੇ ਪੰਜ ਮਹੀਨੇ ਤੇ ਵੀਹ ਦਿਨ ਗੁਰਿਆਈ ਗੱਦੀ ਕੀਤੀ ਸਤਿਗੁਰੂ ਜੀ ਨੇ ਸੋ ਸਾਰੀ ਉਮਰ ਸੱਤ ਸਾਲ ਤੇ ਅੱਠ ਮਹੀਨੇ ਤੇ ਦੋ ਦਿਨਾਂ ਦੀ ਲਿਖੀ ਹੈ ਸਮਰਥ ਸ੍ਰੀ ਗੁਰਦੇਵ ਤੇ ਸਮਰਥਿਆ ਇੰਨੀ ਸੀ ਗੁਰੂ ਮਹਾਰਾਜ ਵਿਚ ਕਿ ਜੇ ਪੰਜੋਖਰੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਦਾ ਡੇਰਾ ਵੇਖ ਕੇ ਉਥੋਂ ਦਾ ਬ੍ਰਾਹਮਣ ਸੜਬੜ ਕੇ ਕੋਲੇ ਹੋ ਗਿਆ ਕਿ ਹੈ ਉਮਰ ਕੁਝ ਵੀ ਨਹੀਂ ਤੇ ਨਾਮ ਹਰ ਕ੍ਰਿਸ਼ਨ ਰਖਵਾਇਆ ਹੋਇਆ ਕੋਈ ਕ੍ਰਿਸ਼ਨ ਭਗਵਾਨ ਵਾਲੀ ਕਲਾ ਹੈ ਇਨ੍ਹਾਂ ਵਿਚ ਤਾਂ ਮੈਂ ਮੰਨਾ ਨਾਲੇ ਹਰੀ ਵੀ ਤੇ ਨਾਲੇ ਕ੍ਰਿਸ਼ਨ ਵੀ ਤਾਂ ਛੱਜੂ ਝਿਊਰ ਨੂੰ ਜਿਸ ਵੇਲੇ ਸਾਹਮਣੇ ਲਿਆ ਕੇ ਬਿਠਾਇਆ ਗੀਤਾ ਦੇ ਅਰਥ ਸੁਣਨ ਵਾਸਤੇ ਤੇ ਗੁਰੂ ਦੀ ਮਿਹਰ ਦ੍ਰਿਸ਼ਟੀ ਹੋਈ ਗੁਰੂ ਦੀ ਨਿਗਾਹ ਵਿਚ ਹੀ ਇੰਨਾ ਬਲਿਆ ਸਿਰ ਤੇ ਛਟੀ ਰੱਖੀ ਤੇ ਛੱਜੂ ਜਿਹੜਾ ਕੰਨਾਂ ਤੋਂ ਬੋਲਾ ਮੂੰਹ ਤੋਂ ਗੁੰਗਾ ਸੀ ਉਹ ਗੀਤਾ ਦੇ ਸ਼ਲੋਕ ਪੜਨ ਲੱਗ ਪਿਆ ਦੁੱਧ ਲੋਚਨ ਸਰਬਾਨਾ ਵਿਦਵਾਨਾ ਤ੍ਰਈ ਲੋਚਨ ਪਣਤਾਨਾ ਸਪਤਾਨਾ ਬ੍ਰਹਮ ਗਿਆਨੀ ਅਨੰਤ ਲੋਚਨਾ ਕਥਾ ਸੁਣਨ ਵਾਲੇ ਵੀ ਅਚੰਬਾ ਹੋ ਗਏ ਤੇ ਉਹ ਬ੍ਰਾਹਮਣ ਵੀ ਅਚੰਬਾ ਹੋ ਗਿਆ ਵੀ ਇਹਦੇ ਕੋਈ ਗੈਬੀ ਸ਼ਕਤੀ ਹੈ ਉਮਰ ਕੁਝ ਵੀ ਨਹੀਂ ਇੰਨਾ ਬਲ ਗੁੰਗੇ ਤੋਂ ਗੀਤਾ ਦੇ ਅਰਥ ਕਰਾਤੇ ਹੋਰ ਬੇਅੰਤ ਕਥਾਵਾਂ ਨੇ ਪਰ ਅਰਵਿੰਦਨ ਬੰਦਨਾ ਮੁਕਤ ਪਾਏ ਜਿਨ ਸੇਵ ਇਹੋ ਜੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਪਵਿੱਤਰ ਚਰਨਾਂ ਤੇ ਜਿਹੜਾ ਪ੍ਰਾਣੀ ਸ਼ਰਧਾ ਨਾਲ ਮੱਥਾ ਟੇਕਦਾ ਹੈ ਉਹਨੂੰ ਤਤਕਾਲ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਮੁਕਤ ਉਸ ਦੇ ਮਗਰ ਮਗਰ ਹੀ ਚੱਲ ਪੈਂਦੀ ਜਿਵੇਂ ਕਬੀਰ ਮਹਾਰਾਜ ਜੀ ਕਹਿੰਦੇ ਨੇ ਅੱਗੇ ਅਸੀਂ ਰੱਬ ਨੂੰ ਲੱਭਣ ਵਾਸਤੇ ਰਾਮ ਰਾਮ ਕੂਕਦੇ ਸਾਂ ਹੁਣ ਰਾਮ ਮੇਰੇ ਮਗਰ ਮਗਰ ਕਬੀਰ ਕਬੀਰ ਕੂਕਦਾ ਫਿਰਦਾ ਹੈ ਭਗਤੀ ਦਾ ਐਡਾ ਉੱਚਾ ਅਸਥਾਨ ਹੈ ਹਾਦਰ ਹੋਤ ਜਹਾਂ ਸਿਮਰੇ ਸੁਖ ਸਾਗਰ ਜਾਹੇ ਪਿਖੇ ਸੁਰ ਸਾਦਰ ਸਾਦਰ ਜੇ ਇਕ ਆਤਮ ਗਿਆਨ ਬੜੀ ਬਿਛਿਆ ਤਪ ਕੋ ਬੱਡ ਬਾਦਰ ਜਿਹੜੀ ਵਿਸ਼ਿਆਂ ਦੀ ਅੱਗ ਸਾਨੂੰ ਰਾਤ ਦਿਨ ਸਾੜੀ ਜਾ ਰਹੀ ਹੈ ਘਰਵਾਲੀ ਦੇ ਹੁੰਦਿਆਂ ਹੋਇਆਂ ਵੀ ਅਸੀਂ ਡੇਲੇ ਪਾੜ ਪਾੜ ਕੇ ਬਗਾਨੀਆਂ ਜਨਾਨੀਆਂ ਵੱਲ ਵੇਖਦੇ ਹਾਂ ਤੇ ਕਈ ਵੇਰ ਮਨ ਵਿਚ ਸ਼ਰਮ ਵੀ ਆਉਂਦੀ ਏ ਕਿ ਬਾਣਾ ਸਿੱਖਾਂ ਦਾ ਪਾਇਆ ਹੋਇਆ ਅੰਮ੍ਰਿਤ ਵੀ ਛਕਿਆ ਹੋਇਆ ਲੋਕ ਕੀ ਕਹਿਣਗੇ ਪਰ ਮਨੁੱਖ ਮਜਬੂਰ ਹੈ ਬੜੇ ਬੜੇ ਉਪਾਅ ਕਰਕੇ ਵੀ ਥੱਕ ਗਿਆ ਪਰ ਕਾਮ ਕ੍ਰੋਧ ਪਿੱਛਾ ਹੀ ਨਹੀਂ ਛੱਡਦੇ ਉਨ੍ਹਾਂ ਲੋਕਾਂ ਵਾਸਤੇ ਬੜਾ ਸੁੰਦਰ ਉਪਚਾਰ ਆ ਗਿਆ ਦਵਾਈ ਆ ਗਈ ਸਾਦਰ ਚ ਇਕ ਆਤਮ ਗਿਆਨ ਜਿਹੜੇ ਗੁਰੂ ਤੇਗ ਬਹਾਦਰ ਅੱਠੇ ਪੈਰ ਬ੍ਰਹਮ ਗਿਆਨ ਵਿਚ ਲੀਨ ਰਹਿੰਦੇ ਹਨ ਉਨ੍ਹਾਂ ਦਾ ਧਿਆਨ ਬੜੀ ਵਿਸ਼ਿਆ ਤਪ ਕੋ ਬੱਡ ਬਾਦਰ ਵਿਸ਼ਿਆਂ ਦੀ ਜਿਹੜੀ ਅੱਗ ਮੱਚ ਰਹੀ ਹੈ ਜਿਹਦੇ ਚ ਸਾਰਾ ਸੰਸਾਰ ਝੁਲਸ ਰਿਹਾ ਹੈ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਚਾਰ ਅੱਗ ਦੀਆਂ ਨਦੀਆਂ ਵਗਰੀਆਂ ਨੇ ਪਵ ਹੈ ਦਜ ਹੈ ਨਾਨਕਾ ਜਿਹੜੇ ਜਿਹੜੇ ਬੰਦੇ ਇਸ ਨਦੀ ਦੇ ਪ੍ਰਵਾਹ ਵਿਚ ਜਿਨ੍ਹਾਂ ਦਾ ਪੈਰ ਪੈ ਗਿਆ ਰੁੜ ਗਏ ਕਈ ਐਸੀਆਂ ਨਦੀਆਂ ਬੜਾ ਤੇਜ ਜਲ ਹੈ ਉਨ੍ਹਾਂ ਦਾ ਪਰ ਤਰਨ ਦਾ ਵੀ ਕੋਈ ਉਪਾਅ ਹੈ ਦੱਸਦੇ ਤਰੀਗੇ ਕਰਮੀ ਲੱਗ ਹਾਂ ਭਾਈ ਜੇ ਬੰਦੇ ਦੇ ਭਾਗ ਜਾਗ ਪੈਣ ਤੇ ਉਹ ਤਰ ਸਕਦਾ ਹੈ ਬੜੀ ਵਿਸ਼ਿਆ ਤਪ ਕੋ ਬੱਡ ਬਾਦਰ ਵਿਸ਼ਿਆਂ ਦੀ ਬੜੀ ਭਾਰੀ ਅੱਗ ਵਾਸਤੇ ਗੁਰੂ ਤੇਗ ਬਹਾਦਰ ਦਾ ਧਿਆਨ ਗੁਰੂ ਤੇਗ ਬਹਾਦਰ ਦੀ ਬਾਣੀ ਉਨ੍ਹਾਂ ਸਿੱਖਾਂ ਨੂੰ ਆਪਣੇ ਨਿਤਨੇਮ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸਾਰੀ ਬਾਣੀ ਦਾ ਪਾਠ ਕਰਨਾ ਚਾਹੀਦਾ ਰੋਜ਼ ਤੇ ਨਿਰੰਤਰ ਕਰਨਾ ਪਵੇਗਾ ਕੁਝ ਮਹੀਨਿਆਂ ਦੇ ਬਾਅਦ ਸਤਿਗੁਰੂ ਜੀ ਦੇਖਣਗੇ ਵੀ ਇਹਦਾ ਭਰੋਸਾ ਸਾਡੇ ਤੇ ਪੱਕਾ ਕਿ ਕੱਚਾ ਹੀ ਆ ਜੇ ਭਰੋਸਾ ਪੱਕਾ ਹੋ ਗਿਆ ਤੇ ਇਹ ਜਿਹੜੇ ਵਕਾਰ ਨੇ ਉਸ ਦੇ ਸੇਵਕ ਬਣ ਜਾਣਗੇ ਜਿਵੇਂ ਬੱਦਲ ਆਵੇ ਤੇ ਛਾਂ ਹੋ ਜਾਂਦੀ ਆ ਧੁੱਪ ਦੀ ਤਪਸ਼ ਤੋਂ ਮਨੁੱਖ ਬਚ ਜਾਂਦਾ ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਦੀ ਛਾਇਆ ਵਿਸ਼ਿਆਂ ਦੀ ਅੱਗ ਤੋਂ ਬਚਾਉਣ ਵਾਸਤੇ ਬੱਦਲ ਦੀ ਛਾਂ ਹੈ। ਸਾਦਰ ਚ ਇਕ ਆਤਮ ਗਿਆਨ ਵੱਡੀ ਵਿਸ਼ੇ ਆਤਮ ਕੋ ਬਡ ਬਾਦਰ ਬਾਦਰ ਹੈ ਸਿੱਖ ਹੋਇ ਨਰਸੋ ਬਾਦ ਮਹਿਣੇ ਵਿਅਰਥ। ਉਹ ਸਿੱਖ ਜਗਤ ਵਿਚ ਆਏ ਕੇ ਨਾ ਆਏ, ਜੰਮੇ ਕੇ ਨਾ ਜੰਮੇ, ਸਿੱਖਾਂ ਦੇ ਘਰ ਜਨਮ ਹੋਇਆ ਕੇ ਨਾ ਹੋਇਆ, ਸਿੱਖੀ ਧਾਰ ਲਈ ਜਾਂ ਨਾ ਧਾਰ ਲਈ, ਬਾਦ ਰਹੇ ਸਿੱਖ ਹੋਵੇ ਨਰਸੋ। ਸਿੱਖ ਹੋਵੇ ਹੋ ਕੇ ਵੀ ਉਹ ਲੋਕ ਜਗਤ ਤੋਂ ਵਿਅਰਥ ਹੀ ਚਲੇ ਗਏ। ਜਿਨ ਜਾਣਿਓ ਨਹੀਂ ਜੋ ਇਹੀ ਜਗ ਕਾਦਰ, ਜਿਨ੍ਹਾਂ ਨੇ ਇਹ ਨੁਕਤਾ ਨਹੀਂ ਸਮਝਿਆ ਕਿ ਗੁਰੂ ਤੇਗ ਬਹਾਦਰ ਵਿਚ ਤੇ ਅਕਾਲ ਪੁਰਖ ਵਿਚ ਕੋਈ ਭੇਦ ਨਹੀਂ, ਇਹ ਕਾਦਰ ਦਾ ਰੂਪ ਨੇ, ਇਨ੍ਹਾਂ ਦੀ ਬਣਾਈ ਹੋਈ ਕੁਦਰਤ ਹੀ ਸਾਰੇ ਜਲਵੇ ਵਿਖਾ ਰਹੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਜਿਨ੍ਹਾਂ ਨੇ ਪਰਮੇਸ਼ਰ ਦਾ ਰੂਪ ਕਰਕੇ ਜਾਣਿਆ, ਉਹ ਮਨੁੱਖ ਵੀ ਪਰਮੇਸ਼ਰ ਹੋ ਗਏ। ਕਾਦਰ ਹੈ ਤਿੰਨ ਕੋ ਜਗ ਜੀਵਨ, ਇਹ ਭਾਈ ਸਾਹਿਬ ਦੀ ਸ਼ਰਧਾ ਹੈ। ਉਨ੍ਹਾਂ ਲੋਕਾਂ ਨੂੰ ਜਮਦੂਤਾਂ ਦਾ ਕੀ ਡਰ ਹੈ। ਕਾ ਦਰ ਹੈ ਜਮ ਕੋ ਤਿੰਨ ਜੀਵਨ, ਆਪਣੇ ਜੀਵਨ ਕਾਲ ਅੰਦਰ ਉਨ੍ਹਾਂ ਲੋਕਾਂ ਨੂੰ ਜਮਾਂ ਦਾ ਕੋਈ ਡਰ ਨਹੀਂ। ਕਾ ਦਰ ਹੈ ਜਮ ਕੋ ਤਿੰਨ ਜੀਵਨ, ਅੰਤ ਭਜੈ ਗੁਰ ਤੇਗ ਬਹਾਦਰ। ਜਿਹੜੇ ਸਿੱਖ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਭਜਨ ਕਰਦੇ, ਮੈਂ ਗੁਰੂ ਤੇਗ ਬਹਾਦਰ ਦੀ ਮਹਿਮਾ ਤਾਂ ਕਰਦਾ ਕਿ ਪਿਓ ਦੀ ਮਹਿਮਾ ਸੁਣ ਕੇ ਪੁੱਤਰ ਪ੍ਰਸੰਨ ਹੋ ਜਾਂਦਾ। ਜਿਹੜਾ ਸਿੱਖ ਗੁਰੂ ਤੇਗ ਬਹਾਦਰ ਦੇ ਲਾਗੇ ਹੁੰਦਾ, ਗੁਰੂ ਗੋਬਿੰਦ ਸਿੰਘ ਜੀ ਉਹਦੇ ਸਿਰ ਤੇ ਹੱਥ ਰੱਖਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਇਨ੍ਹਾਂ ਦੇ ਪੂਜਨੀਕ ਪਿਤਾ ਮਹਾਨ ਤਪਵਸਵੀ, ਜਿਨ੍ਹਾਂ ਵਰਗੀ ਤਪੱਸਿਆ ਹੋਰ ਕਿਨ ਕਰਨੀ ਹੈ, ਤੇ ਨਾਲ ਦੀ ਨਾਲ ਸ਼ਹੀਦਾਂ ਦੀ ਦੁਨੀਆਂ ਵਿਚ ਵੀ ਸਤਿਗੁਰੂ ਜੀ ਸਿਖਰਾਂ ਤੇ ਨੇ। ਜੇ ਧਰਮ ਦਾ ਮਸਲਾ ਆਇਆ ਤੇ ਸਿਰ ਦੇਣ ਤੋਂ ਰਤਾ ਸੰਕੋਚ ਨਹੀਂ ਕੀਤਾ, ਨਹੀਂ ਤੇ ਉਸ ਵੇਲੇ ਦੇ ਸਾਰੇ ਧਰਮ ਗੁਰੂ ਜਿਹੜੇ ਸਨ ਉਨ੍ਹਾਂ ਨੇ ਕਿਹਾ ਸੀ ਵੀ ਸਾਡਾ ਇਹਦੇ ਨਾਲ ਕੋਈ ਸਬੰਧ ਨਹੀਂ। ਸੋ ਐਸੇ ਦੀਨ ਦਿਆਲ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਦਾ ਸ਼ਬਦ ਤੁਸੀਂ ਸੁਣਿਆ ਹੈ, ਆਓ ਆਪਾਂ ਸਤਿਗੁਰੂ ਜੀ ਦੀ ਬਾਣੀ ਦੀ ਵਿਚਾਰ ਕਰੀਏ। ਚੰਦ ਮਿੰਟ ਜੋ ਸਮਾਂ ਬਾਕੀ ਹੈ, ਸਾਰੇ ਮਨ ਬਿਰਤੀਆਂ ਇਕਾਗਰ ਕਰਕੇ ਰਸਨਾ ਪਵਿੱਤਰ ਕਰੋ, ਗੱਜ ਕੇ ਆਖੋ ਧੰਨ ਗੁਰੂ ਤੇਗ ਬਹਾਦਰ। ਹਾਂਜੀ,
ਗੌੜੀ ਮਹਾਰਾਜ ਨਵਾਂ,
ਨੌਵੇਂ ਮਹਾਰਾਜ ਗੌੜੀ ਰਾਗ ਵਿਚ ਫਰਮਾਨ ਕਰਦੇ ਹਨ,
ਸਾਧੋ ਰਾਮ ਸਰਨ ਬਿਸਰਾਮਾ।
ਹਰ ਮਨੁੱਖ ਚਾਹੁੰਦਾ ਕਿ ਟਿਕਾ ਮਿਲ ਜਾਵੇ। ਹੁਣ ਜੇ ਕੋਈ ਮਨੁੱਖ ਚਾਹਵੇ ਵੀ ਮੈਂ ਹੀਰਾ ਗਲ ਵਿਚ ਪਾ ਲਵਾਂ, ਤੇ ਹੀਰਾ ਤੇ ਜਵਾਰੀਆਂ ਦੀ ਦੁਕਾਨ ਤੋਂ ਮਿਲੇਗਾ ਨਾ, ਤੇ ਕੀਮਤ ਵੀ ਬਹੁਤ ਅਦਾ ਕਰਨੀ ਪਵੇਗੀ। ਮੂਲੀਆਂ ਗਾਜਰਾਂ ਵੇਚਣ ਵਾਲੇ ਦੇ ਕੋਲੋਂ ਤਾਂ ਹੀਰਾ ਨਹੀਂ ਨਾ ਮਿਲਣਾ। ਤਮੰਨਾ ਤੇ ਜਾਗ ਪੈਂਦੀ ਵੀ ਕੋਹੇ ਨੂਰ ਹੀਰਾ ਮੇਰੇ ਸਿਰ ਦੇ ਤਾਜ ਵਿਚ ਹੋਵੇ, ਪਰ ਉਹ ਤੇ ਰਾਜੇ ਮਹਾਰਾਜੇ ਹੀ ਪਹਿਨ ਸਕਦੇ ਨੇ ਨਾ, ਜਿਨ੍ਹਾਂ ਵਾਸਤੇ ਕਿੰਨੇ ਰਾਜ ਨਸ਼ਟ ਹੋ ਗਏ। ਹੀਰੇ ਦੇ ਗੁਣ ਪੜੇ ਨੇ ਭਈ ਪੁੱਤਰ ਸੰਤਾਨ ਦੇ ਵਾਧੇ ਵਿਚ ਰੁਕਾਵਟ ਪਾਉਂਦਾ ਹੈ। ਵੈਸੇ ਤੇ ਤੁਸੀਂ ਸਾਰੇ ਗੁਰਮਤੀਏ ਜੇ ਭਾਵੇਂ ਮੈਨੂੰ ਮਨਮਤੀਏ ਹੀ ਦੱਸ ਦਿਓ, ਪਰ ਜਿਨ੍ਹਾਂ ਗੱਲਾਂ ਦਾ ਸਾਨੂੰ ਗਿਆਨ ਨਹੀਂ ਉਨ੍ਹਾਂ ਦਾ ਗਿਆਨ ਦੂਜਿਆਂ ਤੋਂ ਪ੍ਰਾਪਤ ਹੁੰਦਾ ਹੈ। ਨੌ ਰਤਨ ਮੰਨੇ ਨੇ ਜਿਨ੍ਹਾਂ ਵਿਚੋਂ ਇਕ ਹੀਰਾ ਹੈ, ਜਿਹਦੇ ਘਰ ਸੰਤਾਨ ਨਾ ਹੋਵੇ ਤੇ ਉਹ ਚਾਹਵੇ ਮੇਰੇ ਘਰ ਪੁੱਤਰ ਹੋਵੇ, ਉਹਨੂੰ ਨਹੀਂ ਹੀਰਾ ਪਾਉਣਾ ਚਾਹੀਦਾ ਅੰਗੂਠੀ ਚ, ਉਹਦੇ ਵਾਸਤੇ ਵਾਧੇ ਦਾ ਕਾਰਨ ਹੈ, ਰੋਕ ਦਾ ਕਾਰਨ ਹੈ। ਬਾਕੀ ਵੀ ਸਾਰੇ ਰਤਨਾਂ ਬਾਰੇ ਲਿਖਿਆ, ਜਿਵੇਂ ਮੂੰਗਾ ਹੈ, ਮੈਂ ਮਲੇਸ਼ੀਆ ਗਿਆ, ਮੇਰਾ ਜੀ ਘਰ ਆਇਆ ਵੀ ਮੂੰਗੇ ਦੀ ਮਾਲਾ ਲੈ ਲਈਏ, ਮੇਰੇ ਨਾਲ ਦਾ ਕਹਿੰਦਾ ਜੀ ਛੱਡੋ ਪਰਾਂ ਇਹ ਮਾਲਾ ਜਿਹੜੀ ਆ ਮਨਮਤ ਆ, ਉਹਨੇ ਮੇਰਾ ਮਨ ਵਿਚ ਲਾ ਦਿੱਤਾ, ਮੈਂ ਛੱਡ ਕੇ ਆ ਗਿਆ। ਬਾਅਦ ਵਿਚ ਸਾਡਾ ਫਿਰ ਜੀ ਘਰ ਆਇਆ ਵੀ ਹੋਰ ਕਿਸੇ ਨੂੰ ਨਾਲ ਲੈ ਕੇ ਗਏ, ਜਾਂਦਿਆਂ ਨੂੰ ਉਹ ਮਾਲਾ ਵਿਕ ਗਈ, ਅਜੇ ਤੱਕ ਮੇਰਾ ਮਨ ਉਧਰ ਹੀ ਜਾਂਦਾ। सो शरीर नू अनेकां गुण प्राप्त हुंदे जिवें शरीर विच लोहा कम हो जावे ते लोहा खाणा पैंदा इस करके लोहे दे भांडे गुरु कलगीधर पातशाह ने खालसे नू दित्ते। जे तुसी पढ़ो कोई ग्रंथ जिन्हां विच इन्हां दे गुण लिखे ने कई वरे इस बन्ने लाउणे पैंदे ने। लो लोहे दे गुण सुन लो। रसतंत्र सार दे पहले भाग विच इहदे गुण लिखे ने। आयु प्रदाता उम्र नू वधाउण वाला है लोहा। बल वीरिय करता शक्ति नू वधाउण वाला शरीर विच लोहे दे टीके लवाउंदे ने लोक। लोहे दी भस्म खाधी जांदी है। इह तां हुण तरीके चल आए ना भी खून दीआं बोतलां ला के सीधा खून घट गया। पहले जमाने जिन्हों का खून घट हो जाता सी नौ पीले हो जाते उन्होंने लोहा खवाया जाता। आयु प्रदाता बलबीरिये करता रोगा प्रहरता मदन सह करता आहे समानंग नाहे कतिंच दस्तम रसायणम श्रेष्ठम नारायणम। ऋषि लोग दसदे ने भी जेड़ा लोहा वा ना नारायण का ही रूप आ रब का ही रूप आ रब वर्गे ए गुण ने। जिवें तांबे दे गुण ने कली दे गुण ने ए मेरा विशा नहीं इस करके मैं खिमा चाहवांगा। सतगुरु जी ने सानू लोहे दी रख दिती है। दो रखा ने एक ते है सर्ब लोह दा कड़ा सजे हथ विच पाउणा ते दूसरी है सर्ब लोह दी कृपान। जेड़ा कड़ा है नसा नाल कस 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 के मिधे दिल नू ताकत दिंदा है। जे किते कृपान दा वार हो जावे ते उन्हूं भी रोकदा है। जदों असीं शरीर दी क्रिया करन वास्ते सौचे जाने उदों हथ मांजदे हां। इंडिया च ते मिट्टी ना मांजीदे सी इत्थे साबण नाल ही मांज लईदे ने। उस वेले हथां दे नाल ही कड़ा भी मांज लैणा चाहीदा। कड़े नूं ठां करके साबण ला के जां होर कोई दवाई जिहड़ी तुसीं लाउंदे जे हथ मांजन लग्या सियाने बंदे तां तक हथ मांजदे ने। पवित्रता रखनी गुरु दा हुक्म है। जिथे अपवित्रता होवेगी उथे बिरती भूतां प्रेतां वर्गी हो जावेगी। मनुख जीवन दी पद्धर तो नीवां आ जांदा। इस करके गुरु जी ने सानू विवेक सिखाया है। रहत दा नाम ही ए रहत दसी है भी पवित्रता सुचमता। गुरु दा सिख ना जूठा खांदा ना किसे नू जूठा देंदा। ओदां ते अजकल इस गल ते बहस करदे ने। मैं उथे सरी कथा कीती मेरे बाद कलसी दी वारी सी। ओ कहन लगा जी झूठ हुंदी की आ ए सब साध पखंड करदे ने जेड़े शूका शाकी करदे ने। सो जिन्हां लोकां नूं नहीं पता ओ कठे ही खांदे पींदे ने। कोई अमृतधारी होवे कोई बेअमृतिया होवे कोई तंबाकू खान वाला होवे कोई कुरैतिया होवे जिन्हें रहत रखनी आ उन्हूं ते थोड़ा बहुता संजम रखना पवेगा। सो सर्वलोह दा कड़ा हर स्त्री वास्ते हर पुरुष वास्ते हर अमृतधारी लई तां जरूरी है। ते जिन जेड़े अपने आप नूं सिख खवाउंदे ने ओह भी सारे पा के रखदे ने। हुण ते आनमतिए भी शौक नाल लोकी फैशन समझ के भी कड़ा पाउंदे ने। हुण ते ओह मुंडिआं नूं वेख्या जिवें कन्नां च मुरकियां पाई फिरदे ने इसे तरह टकां वाले कड़े पाई फिरदे। टकां वाला कड़ा नहीं रहत विच परवान। सादा कड़ा चाहीदा। सो सर्वलोह दा कड़ा हर गुरसिख नूं हर माई भाई बाल बच्चे नूं रखना चाहीदा। ए निशानी है। कड़ा हथ नूं कड़के रखदा है। चोरी यारी ठगी वाले बन्निओ संकेत करदा रोकदा है। मंगण वाले बन्निओ रोकदा है। गुरु दा सिख मंगता नहीं किसे दे अगे हथ ना करे। तुलसी कहिंदे इदा हथ रहना चाहिदा सिख दा। दानी होवे दूसरियां नूं दे के प्रसन्न होवे अपनी किरत करके उहदे नाल रोटी कमा के खावे ते उहदा मन फिर भजन च लगदा है। फिर पढ़ो जी।
साधो राम सरन बिसरामा
बड़ो
साधो राम सरन बिसरामा
पहला और पढ़े चलो कोई नहीं। सतगुरु पातशाह जी दसदे हन के जिन्हां जिन्हां उत्ते गुरु दी रहमत होई है जिन्हां जिन्हां लोकां उत्ते निरंकार दी रहमत हो गई है ਉਨ੍ਹਾਂ ਨੂੰ ਬਸਰਾਮ ਪ੍ਰਾਪਤ ਹੁੰਦਾ ਹੈ, ਟਿਕਾਅ ਪ੍ਰਾਪਤ ਹੁੰਦਾ ਹੈ, ਅਡੋਲ ਅਵਸਥਾ ਪ੍ਰਾਪਤ ਹੁੰਦੀ ਹੈ। ਸਾਹਿਬ ਸਿੰਘ ਜੀ ਪ੍ਰੋਫੈਸਰ ਦਰਪਣ ਵਿਚ ਵਾਰ ਵਾਰ ਆਤਮਕ ਦੀ ਉੱਚੀ ਅਡੋਲਤਾ ਦਾ ਬਿਆਨ ਕਰਦੇ ਨੇ ਵੀ ਉਨ੍ਹਾਂ ਨੂੰ ਆਤਮਕ ਅਡੋਲਤਾ ਪ੍ਰਾਪਤ ਹੋ ਜਾਂਦੀ, ਟਿਕਾਅ ਪ੍ਰਾਪਤ ਹੋ ਜਾਂਦਾ, ਆਤਮਾ ਵਿਚ ਟਿਕ ਜਾਂਦੇ ਨੇ। ਜਿਨ੍ਹਾਂ ਜਿਨ੍ਹਾਂ ਉਤੇ ਸਤਿਗੁਰੂ ਦੀ ਰਹਿਮਤ ਹੋਵੇ, ਦਸਵੇਂ ਪਾਤਸ਼ਾਹ ਜੀ ਦੀ ਪ੍ਰਸੰਨਤਾ ਹੁੰਦੀ ਹੈ ਉਨ੍ਹਾਂ ਤੇ ਜਿਹੜੇ ਗੁਰੂ ਦੀ ਗੱਲ ਮੰਨਦੇ ਨੇ। ਕਈ ਵਾਰ ਅਸੀਂ ਇਹ ਸੋਚਦੇ ਹਾਂ ਵੀ ਇਹਦਾ ਕੀ ਫਾਇਦਾ ਵਾ, ਉਦੋਂ ਫਾਇਦਾ ਹੁੰਦਾ ਹੋਵੇਗਾ, ਹੁਣ ਕੀ ਲੋੜ ਆ, ਹੁਣ ਤੇ ਸੋਨੇ ਦੇ ਘੜੇ ਸਾਧ ਵੀ ਪਾਈ ਫਿਰਦੇ ਨੇ, ਲੋਕੀ ਵੀ ਖੁਸ਼ ਹੋ ਜਾਂਦੇ, ਵੇਖੋ ਬਾਬਾ ਜੀ ਨੇ ਵੀ ਮੁੰਦਰੀਆਂ ਪਾਈਆਂ, ਘੜੇ ਪਾਇਆ, ਸਾਨੂੰ ਕੀ ਡਰ ਆ। ਪਰ ਜਿਹੜੇ ਸੂਝਵਾਨ ਨੇ ਉਹ ਆਪਣੇ ਗੁਰੂ ਦਾ ਬਚਨ ਮੰਨਦੇ ਨੇ। ਸੰਤ ਬਾਬਾ ਗੁਰਬਚਨ ਸਿੰਘ ਜੀ ਦੇ ਪਾਸ ਇਕ ਜਗਿਆਸੂ ਆਇਆ, ਕਹਿੰਦਾ ਜੀ ਮੈਨੂੰ ਕੋਈ ਬ੍ਰਹਮ ਗਿਆਨ ਦਾ ਉਪਦੇਸ਼ ਦਿਓ। ਤੇ ਸੰਤਾਂ ਨੇ ਕਿਹਾ ਉਹ ਰੋੜਾ ਪੜ ਕੇ ਲਿਆ। ਤੇ ਉਹ ਕਹਿੰਦਾ ਜੀ ਰੋੜਾ ਤੁਸੀਂ ਕੀ ਕਰਨਾ? ਉਹ ਕਹਿੰਦੇ ਰੋੜਾ ਤੇ ਕਰਨਾ ਕੁਝ ਨੀ, ਪਰ ਵੇਖਣਾ ਵੀ ਤੇਰੇ ਚ ਕੋਈ ਹੁਕਮ ਮੰਨਣ ਦੀ ਭਾਵਨਾ ਹੈ, ਕੋਈ ਬਚਨ ਮੰਨ ਸਕਦਾ। ਤੇ ਅਸੀਂ ਤੇ ਏਡੇ ਦਲੇਰ ਸਿੱਖ ਆ ਵੀ ਗੁਰੂ ਦੀ ਗੱਲ ਨੀ ਮੰਨਦੇ, ਕਿਸੇ ਸਿੱਖ ਦੀ ਗੱਲ ਕਿਵੇਂ ਮੰਨ ਸਕਦੇ ਆ? ਜਿਹੜਾ ਬੰਦਾ ਗੁਰੂ ਦੀ ਗੱਲ ਮੰਨਣ ਤੋਂ ਆਕੀ ਆ, ਉਹ ਸਿੱਖ ਦੀ ਗੱਲ ਕਿਵੇਂ ਮੰਨੇਗਾ? ਤੇ ਜਿਹੜਾ ਸਿੱਖ ਦੀ ਗੱਲ ਨੀ ਮੰਨਦਾ, ਸਿੱਖ ਦਾ ਅਦਬ ਨੀ ਕਰਦਾ, ਗੁਰੂ ਤੇ ਕਹਿੰਦੇ ਆ ਵੀ ਮੇਰੇ ਵਰਗਾ ਹੀ ਅਦਬ ਗੁਰੂ ਦੇ ਸਿੱਖ ਦਾ ਹੋਣਾ ਚਾਹੀਦਾ। ਤਿੰਨ ਸਵਈਏ ਲਿਖੇ ਦਸਵੇਂ ਪਾਤਸ਼ਾਹ ਜੀ ਨੇ। ਸੇਵ ਕਰੀ ਇਨਹੀ ਕੀ ਭਾਵਤ, ਔਰ ਕੀ ਸੇਵ ਸੁਹਾਤ ਨਾ ਜੀ ਕੋ, ਮੇਰੇ ਮਨ ਨੂੰ ਖਾਲਸੇ ਤੋਂ ਬਿਨਾਂ ਕਿਸੇ ਹੋਰ ਦੀ ਕੀਤੀ ਹੋਈ ਸੇਵਾ ਚੰਗੀ ਨਹੀਂ ਲੱਗਦੀ। ਜਿਨ੍ਹੇ ਮੇਰੀ ਸੇਵਾ ਕਰਨੀ, ਮੇਰਾ ਹੀ ਰੂਪ ਹੈ ਖਾਸ, ਜਿਹੜਾ ਅੰਮ੍ਰਿਤਧਾਰੀ ਸਿੱਖ ਹੈ ਉਸ ਦੀ ਸੇਵਾ ਕਰ ਲਵੋ, ਗੁਰੂ ਦੀ ਸੇਵਾ। ਕਿਉਂ ਸਰਗੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਖਾਲਸੇ ਦੇ ਰੂਪ ਵਿਚ ਹੀ ਹਨ। ਇਸ ਕਰਕੇ ਗੁਰੂ ਦਾ ਹੁਕਮ ਮੰਨਣਾ ਸਾਡੇ ਲਈ ਜ਼ਰੂਰੀ ਹੈ। ਤਰਲਾ ਲਈਏ ਕੋਈ ਤੁਹਾਡੇ ਵਿਚੋਂ ਅਰਦਾਸ ਕਰ ਦੇਵੇ, ਸਾਡਾ ਵੀ ਮਨ ਮੰਨ ਜਾਵੇ, ਨਹੀਂ ਤੇ ਮੇਰਾ ਵੀ ਮਨ ਕਈ ਵਾਰ ਆਕੀ ਹੋ ਜਾਂਦਾ। ਦੋ ਰੱਖਾਂ ਨੇ ਲੋਹੇ ਦੀਆਂ, ਇਕ ਹੈ ਕੜਾ, ਦੂਸਰੀ ਹੈ ਕਿਰਪਾਨ, ਕਿਰਪਾਨ ਪਾਨ ਧਾਰੀਅੰ, ਕਰੋੜ ਪਾਪ ਟਾਰੀਅੰ। ਮਹਾਰਾਜ ਜੀ ਲਿਖਦੇ ਨੇ ਦਸਮ ਗ੍ਰੰਥ ਵਿਚ ਵੀ ਜਿਹੜਾ ਕਿਰਪਾਨ ਰੱਖਦਾ ਹੈ ਉਹਦੇ ਕਰੋੜਾਂ ਪਾਪ ਟਲ ਜਾਂਦੇ ਨੇ, ਸ਼ਤਰੂ ਦੁਸ਼ਮਣ ਤੁਰੇ ਜਾਂਦੇ ਆ ਹੱਥ ਚ ਕਿਰਪਾਨ ਪਕੜੀ ਹੋਵੇ, ਤੇ ਜੇ ਕੋਈ ਚੋਰ ਚਕਾ ਧਾੜ ਵੀ ਹੋਵੇ ਉਹ ਵੀ ਪਿਛਾਂ ਹਟ ਜਾਂਦਾ। ਕੋਈ ਕਿਸੇ ਦੀ ਇੱਜ਼ਤ ਨੂੰ ਹੱਥ ਪਾਉਣ ਦਾ ਯਤਨ ਕਰੇ ਤੇ ਜੇ ਕੋਲ ਕੋਈ ਸ਼ਸਤਰ ਅਸਤਰ ਹੋਵੇ ਤੇ ਵੇਖ ਕੇ ਅਗਲਾ ਭੈ ਮੰਨਦਾ ਹੈ। ਫਿਰ ਜਿਹੜੀਆਂ ਗੈਬੀ ਰੂਹਾਂ ਨੇ ਉਹ ਚੰਗੀਆਂ ਵੀ ਨੇ ਤੇ ਮਾੜੀਆਂ ਵੀ ਨੇ, ਮਾੜੀਆਂ ਬਦਰੂਹਾਂ ਦੇ ਪ੍ਰਭਾਵ ਤੋਂ ਵੀ ਜਿਹੜੇ ਸ਼ਸਤਰ ਨੇ ਉਹ ਬਚਾ ਕੇ ਰੱਖਦੇ ਨੇ, ਬਚਾਉਂਦੇ ਨੇ। ਸ਼ਸਤਰਾਂ ਦੀ ਮਹਿਮਾ ਵਿਚ ਦਸਵੇਂ ਪਾਤਸ਼ਾਹ ਨੇ ਬੇਅੰਤ ਬਾਣੀ ਲਿਖੀ ਹੈ। ਆਦਿ ਗੁਰੂ ਗ੍ਰੰਥ ਸਾਹਿਬ ਵਿਚ ਭਗਤੀ ਕਰਨ ਵਾਲਿਆਂ ਦਾ ਮੁੱਖ ਵਰਣਨ ਹੈ, ਭਾਵੇਂ ਉਹ ਕਬੀਰ ਹੈ, ਨਾਮਦੇਵ ਹੈ, ਸਦਨਾ ਕਸਾਈ ਹੈ ਜਾਂ ਨਾਮਾ ਸ਼ਿੰਬਾ ਹੈ, ਉਨ੍ਹਾਂ ਦੀ ਮਹਿਮਾ ਹੈ। ਤੇ ਦਸਮ ਗ੍ਰੰਥ ਦੇ ਅੰਦਰ ਜਿਨ੍ਹਾਂ ਨੇ ਹੱਥ ਵਿਚ ਸ਼ਮਸ਼ੀਰ ਪਕੜੀ ਹੈ, ਚੱਕਰ ਬੰਦੂਕਾਂ ਤੋਪਾਂ ਜੰਗ ਯੁੱਧ ਕੀਤੇ ਨੇ, ਭਾਵੇਂ ਉਹ ਦੁਰਗਾ ਦੇਵੀ ਹੈ ਤੇ ਭਾਵੇਂ ਉਹ ਦੈਂਤ ਨੇ, ਉਨ੍ਹਾਂ ਦੇ ਜੰਗ ਦਾ ਨਕਸ਼ਾ ਬਣਾ ਕੇ ਸਤਿਗੁਰੂ ਜੀ ਨੇ ਜਗਤ ਦੇ ਸਾਹਮਣੇ ਰੱਖਿਆ, ਰਹੋ ਵਿਚਾਰ। ਸੋ ਇਹ ਦੋ ਰੱਖਾਂ ਸਤਿਗੁਰੂ ਜੀ ਨੇ ਸਰਬਲੋਹ ਦੀਆਂ ਦਿੱਤੀਆਂ ਨੇ। ਇਸੇ ਪ੍ਰਕਾਰ ਕਾਠ ਕਾ ਕੰਘਾ ਕੇਸੀ ਚਾੜਾ, ਦੰਦ ਮਸਾਲੇ ਦਾ ਨਹੀਂ ਲੱਕੜ ਦਾ ਕੰਘਾ ਕੇਸਾਂ ਦੀ ਹਿਫਾਜ਼ਤ ਵਾਸਤੇ ਕੱਲ ਬੇਨਤੀ ਕਰ ਚੁੱਕੇ ਹਾਂ। ਇਸੇ ਪ੍ਰਕਾਰ ਸੀਲ ਜੱਤ ਕੀ ਕੱਛ ਪੈਰ, ਜੱਤ ਸਾਹਿਬ ਦੀ ਨਿਸ਼ਾਨੀ ਕਸ਼ਹਿਰਾ ਪਵਾਇਆ ਸਤਿਗੁਰੂ ਜੀ ਨੇ। ਇਹ ਸਾਰੇ ਜੀਰੋ ਦੀ ਨਿਆਈ ਨੇ, ਇਕ ਜੀਰੋ, ਦੋ ਜੀਰੋ, ਤਿੰਨ ਜੀਰੋ, ਇਕ ਦੇ ਨਾਲ ਦੋ ਹੋ ਜਾਣ ਤੇ ਸੰਖਿਆ ਦਸ ਗੁਣਾ ਵਧਦੀ ਹੈ। ਸਿੱਖੀ ਦਾ ਮੁੱਢ, ਸਿੱਖੀ ਦੀ ਬੁਨਿਆਦ, ਸਿੱਖੀ ਦੀਆਂ ਜੜਾਂ, ਸਿੱਖੀ ਰੂਪੀ ਦਰਖਤ ਦੀਆਂ ਜਿਹਦੇ ਵਿਚੋਂ ਸ਼ਕਤੀ ਲੈ ਕੇ ਇਸ ਬੂਟੇ ਨੇ ਪ੍ਰਫੁੱਲਤ ਹੋਣਾ ਹੈ, ਉਹ ਨੇ ਕੇਸ। ਕੇਸ ਪਹਿਲੀ ਰਹਿਤ ਹੈ। ਬਿਨਾਂ ਕੇਸ ਹੇਚ ਅਸਤ ਜੁਮਲੇ ਨਿਸ਼ਾ, ਦਸਮ ਮਹਾਰਾਜ ਲਿਖਦੇ ਨੇ ਵੀ ਕੇਸਾਂ ਤੋਂ ਬਿਨਾਂ ਇਹ ਚਾਰ ਬਾਕੀ ਕੁਕਾਰ ਜਿਹੜੇ ਨੇ ਜੀਰੋ ਦੇ ਬਰਾਬਰ ਨੇ। ਪਰ ਜੇ ਕੇਸ ਹੋਣ ਤਾਂ ਏਕੇ ਦੀ ਤਰ੍ਹਾਂ ਨੇ। ਕੇਸਾਂ ਧਾਰੀ ਕਿਰਪਾਨ ਰੱਖ ਸਕਦਾ ਨਾ, ਕੇਸਾਂ ਧਾਰੀ ਕੰਘਾ ਰੱਖੂਗਾ। ਹੁਣ ਕੰਘਾ ਕਈਆਂ ਨੂੰ ਦੇ ਦਿੰਦੇ ਆ, ਉਹ ਕਹਿੰਦੇ ਜੀ ਕੰਘਾ ਕੀ ਕਰਨਾ, ਜਦੋਂ ਕੇਸ ਹੀ ਨਹੀਂ ਤੇ ਕੰਘੇ ਦਾ ਕੀ ਮਤਲਬ। ਕੇਸ ਜਿਹੜੇ ਨੇ ਉਹ ਬੁਨਿਆਦ ਆ, ਮੁੱਢ ਆ। ਕੁਰੈਤਾਂ ਵਿਚ ਵੀ ਕੇਸ ਆਉਂਦੇ ਨੇ ਤੇ ਰਹਿਤਾਂ ਵਿਚ ਵੀ ਕੇਸ ਆਉਂਦੇ ਨੇ, ਤੇ ਕੇਸ ਏਕਾ ਤੇ ਕੇਸਾਂ ਦੇ ਨਾਲ ਕੰਘਾ ਹੋ ਗਿਆ, ਤੇ ਜੀਰੋ ਨਾਲ ਲਾ ਦਿਓ ਦਸ ਗੁਣਾ ਕੀਮਤ ਹੋ ਗਈ ਕੰਘੇ ਦੀ। ਦੋ ਕਕਾਰ ਹੋ ਗਏ, ਤੀਜਾ ਕਕਾਰ ਨਾਲ ਜੋੜ ਦਿਓ ਸੌ ਗੁਣਾ, ਹਜ਼ਾਰ ਗੁਣਾ, ਦਸ ਹਜ਼ਾਰ ਗੁਣਾ ਕੀਮਤ ਹੋ ਜਾਂਦੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਪੰਜ ਬਾਹਰ ਦੀਆਂ ਰਹਿਤਾਂ ਸਾਨੂੰ ਦਿੱਤੀਆਂ ਨੇ, ਇਹ ਬਾਹਰ ਦੇ ਸਾਈਨ ਬੋਰਡ ਨੇ ਜਿਨ੍ਹਾਂ ਤੋਂ ਆਮ ਪਤਾ ਲੱਗ ਜਾਂਦਾ ਵੀ ਇਹ ਗੁਰੂ ਦਾ ਸਿੱਖ ਹੈ। ਸਿੱਖ ਉਹ ਹੈ ਜਿਹੜਾ ਗੁਰੂ ਦੀ ਸਿੱਖਿਆ ਮੰਨਦਾ ਹੈ, ਸਿੱਖ ਉਹ ਹੈ ਜਿਹੜਾ ਗੁਰੂ ਦਾ ਬਚਨ ਕਿਤਿਓਂ ਵੀ ਸੁਣੇ ਤੇ ਮੰਨ ਲਵੇ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਫਰਮਾਉਂਦੇ ਹਨ, ਫਿਰ
ਸਾਧੋ ਰਾਮ ਸਰਨ ਬਿਸਰਾਮਾ,
ਭਾਈ ਰਾਮ ਦੀ ਸ਼ਰਨ ਵਿਚ ਆ ਜੋ, ਰਾਮ ਮਹਿਣੇ ਰਮਿਆ ਹੋਇਆ ਪਰਮੇਸ਼ਰ, ਏਕ ਰਾਮ ਦਸਰਥ ਕਾ ਬੇਟਾ, ਏਕ ਰਾਮ ਘਟ ਘਟ ਮੇਂ ਲੇਟਾ, ਏਕ ਰਾਮ ਕਾ ਸਗਲ ਪਸਾਰਾ, ਏਕ ਰਾਮ ਸਭ ਹੂੰ ਤੇ ਨਿਆਰਾ, ਪਰਸਾ ਪਰਸੀ ਪਰਸੁ ਰਾਮ, ਕਈ ਰਾਮ ਚੰਦਰ ਹੋਏ ਨੇ ਕੌਣ ਗਿਣ ਸਕਦਾ ਹੈ। ਇਹ ਰਾਮ ਉਹ ਹੈ ਜਿਹੜਾ ਸਾਰੇ ਰਮਣਸ਼ੀਲ ਹੈ, ਸਾਰਿਆਂ ਵਿਚ ਵਿਆਪਕ ਹੈ, ਜਿਸ ਦਾ ਦੂਸਰਾ ਨਾਮ ਹੈ ਵਾਹਿਗੁਰੂ, ਜਿਸ ਨੂੰ ਮੁਸਲਮਾਨ ਅੱਲਾਹ ਕਹਿੰਦੇ ਨੇ। ਵਾਸਤਵ ਦੇ ਵਿਚ ਇਕ ਹੀ ਪਰਮਾਤਮਾ ਹੈ, ਉਸ ਦੇ ਵੱਖ ਵੱਖ ਧਰਮਾਂ ਵਾਲਿਆਂ ਨੇ ਵੱਖਰੇ ਵੱਖਰੇ ਨਾਮ ਰੱਖੇ ਹਨ। ਗੁਰੂ ਗ੍ਰੰਥ ਸਾਹਿਬ ਸਾਰੀ ਦੁਨੀਆਂ ਦੇ ਸਾਰੇ ਧਰਮਾਂ ਦਾ ਸਾਂਝਾ ਗ੍ਰੰਥ ਹੈ, ਇਸ ਵਾਸਤੇ ਜਿਹੜਾ ਵੀ ਨਾਮ ਗੁਰੂ ਜੀ ਦੇ ਸਾਹਮਣੇ ਆ ਜਾਂਦਾ ਗੁਰੂ ਜੀ ਉਹੀ ਲੈ ਲੈਂਦੇ ਨੇ। ਹਰੀ ਵੀ ਕਹਿ ਲੈਂਦੇ ਨੇ, ਅਵਲ ਅੱਲਾਹ ਨੂਰ ਉਪਾਇਆ ਵੀ ਕਹਿ ਲੈਂਦੇ ਨੇ, ਪਰ ਜਿਹੜੇ ਗੋਝ ਭੇਦ ਨੂੰ ਜਾਣਦੇ ਨੇ ਉਨ੍ਹਾਂ ਨੂੰ ਗੁਰਮੰਤਰ ਭੱਟਾਂ ਨੇ ਪ੍ਰਗਟ ਵੀ ਕਰਕੇ ਦੱਸ ਦਿੱਤਾ, ਵਾਹਿਗੁਰੂ 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 ਵਾਹਿਜੀਓ, ਕਵਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋਭ ਕਹਿਤ ਮਾਂਜ ਸੋਧ ਜਿਸੇ ਦਹੀਂ ਪਾਂਤ ਖਾਹੇ ਜੀਓ। ਹੇ ਜੀਵ, ਜੇ ਤੂੰ ਵਿਸਰਾਮ ਚਾਹੁੰਦਾ ਹੈ, ਜੇ ਤੂੰ ਟਕਾ ਚਾਹੁੰਦਾ ਹੈ, ਜੇ ਤੂੰ ਆਤਮਕ ਅਡੋਲਤਾ ਚਾਹੁੰਦਾ ਹੈ, ਜੇ ਤੂੰ ਆਪਣੇ ਮਨ ਨੂੰ ਟਿਕਾਉਣਾ ਚਾਹੁੰਦਾ ਹੈ। ਮਨ ਦੀ ਸਾਧਨਾ ਬੜੀ ਲੰਬਾ ਕੋਰਸ ਹੈ, ਪਰ ਜੇ ਲੰਮੇ ਕੋਰਸ ਸਾਹਮਣੇ ਹੋਣ ਤੇ ਕੀ ਅਸੀਂ ਛੱਡ ਤਾਂ ਨਹੀਂ ਦਿੰਦੇ, ਉਹ ਵੀ ਤੇ ਕਰਦੇ ਹੀ ਆ ਨਾ। ਉਨੇ ਵਿਚ ਮੈਨੂੰ ਕਈ ਵਾਰ ਜਾਣ ਦਾ ਮੌਕਾ ਬਣਿਆ। ਪਿਛਲੀ ਵਾਰੀ ਗੁਰੂ ਨਾਨਕ ਗੁਰਦੁਆਰੇ ਇਕ ਨੌਜਵਾਨ ਮੇਰੇ ਕੋਲ ਆਇਆ ਤੇ ਨਾਮਦੇਵ ਦੇ ਸ਼ਬਦ ਉਹਨੇ ਮੈਨੂੰ ਸੁਣਾਏ, ਜਿਹੜੇ ਮਰਾਠੀ ਵਿਚ ਨੇ। ਮਰਾਠਵਾੜਾ ਮਹਾਰਾਸ਼ਟਰਾ ਦੀ ਬੋਲੀ ਹੈ ਮਰਾਠੀ, ਤੇ ਨਾਮਦੇਵ ਮਹਾਰਾਜ ਜੀ ਵੀ ਮਹਾਰਾਸ਼ਟਰਾ ਵਿਚ ਹੋਏ ਨੇ, ਤੇ ਉਹ ਕਹਿੰਦਾ ਵੀ ਮੈਂ ਇਹ ਸਾਰੇ ਸ਼ਬਦ ਕਿਉਂ, ਮੈਂ ਕੋਰਸ ਕਰ ਰਿਹਾ, ਬਾਰਾਂ ਜਮਾਤਾਂ ਮੈਂ ਕਾਲਜ ਵਿਚ ਪਾਸ ਕੀਤੀਆਂ ਨੇ ਤੇ ਹੁਣ ਮੈਂ ਈਸਾਈਆਂ ਦਾ ਪਾਦਰੀ ਬਣਨਾ, ਤੇ ਅੱਠ ਸਾਲ ਦਾ ਪਹਿਲਾ ਕੋਰਸ ਆ ਤੇ ਬਾਰਾਂ ਸਾਲ ਦਾ ਦੂਜਾ ਕੋਰਸ ਆ, ਤੇ 200 ਪਾਦਰੀ ਹਰ ਸਾਲ ਪੂਨੇ ਤੋਂ ਬਣ ਕੇ ਨਿਕਲਦਾ ਈਸਾਈ ਧਰਮ ਦਾ ਪ੍ਰਚਾਰ ਕਰਨ ਲਈ। 100 ਏਕੜ ਤੋਂ ਵੱਡਾ ਉਨ੍ਹਾਂ ਦਾ ਉਹ ਆਸ਼ਰਮ ਆ, ਜਾ ਕੇ ਦੇਖਿਆ ਸੀ। ਸੋ ਕਿੰਨੇ ਕਰੋੜਾਂ ਅਰਬਾਂ ਰੁਪਈਆ ਉਹ ਖਰਚ ਕਰਦੇ ਨੇ ਵੀ ਸਾਡੇ ਧਰਮ ਦਾ ਪ੍ਰਚਾਰ ਹੋਣਾ ਚਾਹੀਦਾ। ਜਦੋਂ ਪ੍ਰਚਾਰ ਮੁੱਕ ਗਏ ਤੇ ਧਰਮ ਵੀ ਸਮਾਪਤ ਹੋ ਜਾਂਦਾ ਹੈ। ਜਿਹੜੀ ਮਾਰਕੀਟ ਵਿਚ ਬਨਾਉਟੀ ਚੀਜ਼ ਦਾ ਜਿੰਨਾ ਜ਼ਿਆਦਾ ਪ੍ਰਚਾਰ ਹੋਵੇ ਉਨੀ ਉਹਦੀ ਜ਼ਿਆਦਾ ਵਿਕਰੀ ਹੋ ਜਾਂਦੀ ਹੈ। ਸਿੱਖਾਂ ਦੇ ਵੀ ਕੇਂਦਰ ਨੇ, ਸਭ ਤੋਂ ਵੱਡਾ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਹੈ, ਉਥੇ ਵੀ ਸਿੱਖ ਮਿਸ਼ਨਰੀ ਕਾਲਜ ਹੈ ਜਿੱਥੇ ਬੱਚਿਆਂ ਨੂੰ 2 ਸਾਲ ਦਾ ਕੋਰਸ ਪੜਾਇਆ ਜਾਂਦਾ। ਇਸੇ ਤਰ੍ਹਾਂ ਸਿੱਖ ਮਿਸ਼ਨਰੀ ਵਾਲਿਆਂ ਨੇ ਵੀ ਥਾਂ ਥਾਂ ਦੇ ਉਤੇ ਕਾਲਜ ਖੋਲੇ ਨੇ, ਬੜਾ ਚੰਗਾ ਉਦਮ ਕੀਤਾ ਹੈ, ਪਰ ਉਹਦੇ ਵਿਚ ਗਿਣਤੀ ਮਿਣਤੀ ਦਾ ਹੀ ਸਬਕ ਦਿੱਤਾ ਜਾਂਦਾ। ਖੰਡਣ ਮੰਡਣ ਵਾਲੇ 60 ਸ਼ਬਦ ਨੇ ਮਿਸ਼ਨਰੀ ਕਾਲਜ ਵਾਲਿਆਂ ਕੋਲ, ਹੋਰ ਕੁਛ ਨਹੀਂ। ਜਦੋਂ ਉਨ੍ਹਾਂ ਦਾ ਮੁਕਾਬਲਾ ਫਿਰ ਦੂਜੇ ਧਰਮ ਵਾਲਿਆਂ ਨਾਲ ਹੋਵੇਗਾ ਜਿਨ੍ਹਾਂ ਨੇ ਦੁਨੀਆਂ ਦੇ ਸਾਰੇ ਧਰਮਾਂ ਦੀ ਰਿਸਰਚ ਕੀਤੀ ਹੈ, ਉਥੇ ਫਿਰ ਉਨ੍ਹਾਂ ਨੂੰ ਕੋਈ ਨਾ ਸ਼ਿੱਕੇਬੰਦ ਜਵਾਬ ਨਹੀਂ ਆਉਂਦਾ, ਫਿਰ ਉਥੇ ਉਨ੍ਹਾਂ ਨੂੰ ਮੂੰਹ ਲੁਕਾਉਣਾ ਪੈਂਦਾ ਉਦਾ ਭਾਵੇ ਆਪਣੇ ਰੋਹਬ ਦਾਬ ਨਾ ਕਹੀ ਜਾਣ ਪੀ ਜੋ ਅਸੀਂ ਕਹਿੰਦੇ ਆ ਉਹ ਹੀ ਸੱਚ ਆ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ, ਸਤਿਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਰਹਿਤ ਮਰਿਆਦਾ, ਗੁਰੂ ਦੀ ਸਿੱਖੀ ਦਾ ਪ੍ਰਚਾਰ ਸਾਰੇ ਵਿਸ਼ਵ ਵਿਚ ਕਰਨਾ, ਇਹ ਸਿੱਖ ਦਾ ਪਰਮ ਧਰਮ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਹ ਨਹੀਂ ਸੀ ਦਸਿਆ ਵੀ ਛੋਟੀ ਜੀ ਚਾਰ ਦੁਆਰੀ ਦੇ ਵਿਚ ਵਿਚ ਹੀ ਰਹਿਣਾ, ਬਾਹਰ ਦੂਸਰੇ ਲੋਕਾਂ ਨਾਲ ਨਫ਼ਰਤ ਕਰ ਲੈਣੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੇ ਦੇਖੋ, ਹਿੰਦੂਆਂ ਦੇ ਸਾਰੇ ਮੰਦਰਾਂ ਤੇ ਗਏ ਨੇ, ਉਥੇ ਜਾ ਕੇ ਸੱਚ ਦਾ ਝੰਡਾ ਚੁਲਾਇਆ। ਗੁਰੂ ਨਾਨਕ ਸਾਹਿਬ ਜੀ ਮੁਸਲਮਾਨਾਂ ਦੇ ਮੁਖੀ ਤੀਰਥਾਂ ਤੇ ਗਏ ਨੇ, ਮੱਕੇ ਗਏ ਨੇ, ਕਾਬੇ ਗਏ ਨੇ, ਬਗਦਾਦ ਗਏ ਨੇ। ਸਾਡਾ ਵੀ ਧਰਮ ਬਣਦਾ ਉਥੇ ਜਾ ਕੇ ਅਸੀਂ ਵੀ ਕੁਝ ਗੱਲ ਕਰ ਸਕੀਏ, ਪਰ ਸਾਡੇ ਵਿਚ ਇੰਨੀ ਹਿੰਮਤ ਨਹੀਂ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਨ੍ਹਾਂ ਜਿਨ੍ਹਾਂ ਲੋਕਾਂ ਤੇ ਬਖਸ਼ਿਸ਼ ਹੈ, ਬੜੀ ਬੜੀ ਰਹਿਮਤ ਵਾਲੇ ਵੀ ਗੁਰਸਿੱਖ ਹਨ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਇਸ ਬੰਨੇ ਲਾ ਦਿੱਤਾ। ਉਹਨੇ ਮਰਾਠੀ ਦੇ ਸ਼ਬਦ ਸੁਣਾਏ ਮੈਨੂੰ ਤੇ ਪੁੱਛਿਆ ਵੀ ਕੋਈ ਗਲਤੀ ਤਾਂ ਨਹੀਂ। ਉਹ ਕਹਿੰਦਾ ਜੀ ਸਾਨੂੰ ਹੁਣ ਤੱਕ ਸੱਤ ਵੱਡੇ ਧਰਮਾਂ ਦੀ ਜਾਣਕਾਰੀ ਕਰਾਤੀ ਆ, ਉਹਨਾਂ ਦਾ ਵੀ ਗਿਆਨ ਦਿੱਤਾ ਹੈ, ਤੇ ਅਜੇ ਮੇਰਾ ਕੋਰਸ ਜਿਹੜਾ 5 ਸਾਲ ਬਾਕੀ ਰਹਿੰਦਾ, ਉਹਦੇ ਬਾਅਦ ਫਿਰ ਜੇ ਮੇਰੀ ਮਰਜ਼ੀ ਹੋਈ ਤੇ ਮੈਂ ਪਾਦਰੀ ਬਣ ਜਾਣਾ, ਜੇ ਨਾ ਮਰਜ਼ੀ ਹੋਈ ਤੇ ਹੋਰ ਕੋਈ ਜੋਬ ਮਿਲ ਜਾਵੇਗੀ। ਸੋ ਅਸੀਂ ਪ੍ਰੇਰਣਾ ਲੈ ਕੇ ਕਲਗੀਆਂ ਵਾਲੇ ਬਾਪੂ ਨੂੰ ਸਾਖਾਤ ਕਰਕੇ ਯਤਨ ਆਰੰਭਿਆ ਵੀ ਚਲੋ ਬਹੁਤਾ ਨਹੀਂ ਤੇ ਥੋੜਾ ਬਹੁਤਾ ਆਦਿ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਪਾਠੀ ਬਣ ਜੇ। ਘੱਟ ਤੋਂ ਘੱਟ 6 ਮਹੀਨਿਆਂ ਚ ਅੱਖਰ ਸਿੱਧੇ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ। ਜਿਹੜਾ PhD ਵੀ ਜਿਹਨੇ ਕੀਤੀ ਆ ਉਹਨੂੰ ਵੀ 6 ਮਹੀਨੇ ਲੱਗ ਜਾਂਦੇ ਪਾਠ ਸਿੱਖਣ ਵਾਸਤੇ, ਕਿਉਂ ਜਦੋਂ ਪਾਠ ਸਿੱਖਣਾ ਹੁੰਦਾ ਉਹਦਾ ਉਚਾਰਨ ਜਿੰਨਾ ਚਿਰ ਅਗਲਾ ਦੱਸੇ ਨਾ ਉਵੇਂ ਸ਼ੁੱਧ ਨਹੀਂ ਹੁੰਦਾ, ਫਿਰ ਉਹਦੇ ਅਰਥ ਵਿਚਾਰਨ ਵਾਸਤੇ ਸਮਾਂ ਚਾਹੀਦਾ। 4 ਸਾਲ ਦਾ ਅਸੀਂ ਕੋਰਸ ਰੱਖਿਆ ਹਜੂਰ ਸਾਹਿਬ ਦੇ ਵਿਚ ਵੀ ਜੇ ਕੋਈ ਆਪਣਾ ਬੱਚਾ ਦਾ ਤੇ ਲਾਉਣਾ ਚਾਹਵੇ ਵੀ ਇਹ ਬੱਚਾ ਗੁਰਮਤ ਦਾ ਮਿਸ਼ਨਰੀ ਬਣ ਜਾਵੇ, ਤੇ ਫਿਰ ਉਹ ਇਕ ਬੱਚੇ ਤੇ 2 ਲੱਖ ਰੁਪਇਆ ਖਰਚ ਹੋਣਾ। ਅੱਜ ਕੱਲ ਦੇ ਯੁੱਗ ਦੇ ਅਨੁਸਾਰ ਕੰਪਿਊਟਰ ਵਿਚ ਬਾਣੀ ਆ ਗਈ ਸਾਰਾ ਗੁਰੂ ਗ੍ਰੰਥ ਸਾਹਿਬ, ਸਾਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿੱਥੋਂ ਲੱਭਣਾ ਉਸੇ ਵੇਲੇ ਕੰਪਿਊਟਰ ਦੱਸ ਦਿੰਦਾ। ਟੇਪਾਂ ਭਰ ਕੇ ਰੱਖੀਆਂ ਸੀ ਆਦਿ ਤੋਂ ਲੈ ਕੇ ਅੰਤ ਤੱਕ ਸਾਰੀ ਸੰਥਿਆ ਦੀਆਂ ਗੁਰੂ ਦੀ ਮਿਹਰ ਨਾਲ, ਪਰ ਇਹਦੇ ਵਾਸਤੇ ਸਮਾਂ ਦੇਣਾ ਪੈਂਦਾ ਹੈ, ਇਹਦੇ ਵਾਸਤੇ ਸਾਨੂੰ ਕਾਫੀ ਕੁਝ ਕਰਨਾ ਪਵੇਗਾ, ਅਸੀਂ ਤੇ ਸਮਾਂ ਹੀ ਕੱਢਣ ਨੂੰ ਤਿਆਰ ਨਹੀਂ। ਸੋ ਯਤਨ ਕਰਨਾ ਚਾਹੀਦਾ। ਇੱਥੇ ਵੀ ਅੱਜ ਬੱਚਿਆਂ ਦੀ ਕਲਾਸ ਲੱਗੀ, ਵੇਖ ਕੇ ਪ੍ਰਸੰਨਤਾ ਹੋਈ। ਜਿਹੜੇ ਜਿਹੜੇ ਗੁਰਦੁਆਰਿਆਂ ਵਿਚ ਵੀ ਗੁਰਮੁਖੀ ਪੜਾਉਣੀ ਸ਼ੁਰੂ ਕੀਤੀ ਹੈ ਨਾ, ਇਹ ਉਨ੍ਹਾਂ ਲੋਕਾਂ ਦਾ ਬੜਾ ਚੰਗਾ ਉਦਮ ਹੈ। ਚਾਣਕ ਰਿਸ਼ੀ ਨੇ ਲਿਖਿਆ, ਮਾਤ ਸ਼ਤਰੂ ਪਿਤਾ ਵੈਰੀ ਜੇਨ ਬਾਲ ਨਾ ਪਾਠਦੇ। ਮਾਂ ਪਿਓ ਹੀ ਦੁਸ਼ਮਣ ਨੇ ਬੱਚੇ ਬੱਚੀਆਂ ਦੇ, ਜਿਨ੍ਹਾਂ ਨੇ ਉਨ੍ਹਾਂ ਨੂੰ ਵਿਦਿਆ ਨਹੀਂ ਪੜਾਈ। ਗੁਰੂ ਮਹਾਰਾਜ ਜੀ ਦੇ ਰਹਿਤਨਾਮੇ ਚ ਲਿਖਿਆ, ਗੁਰਮੁਖੀ ਅੱਖਰ ਜੋ ਹੈ ਭਾਈ ਸਿੱਖ ਸਿੱਖ ਤੇ ਸਿੱਖੇ ਜਾਈ। ਗੁਰਮੁਖੀ ਦੀ ਵਿਦਿਆ ਕਿਸੇ ਗੁਰਸਿੱਖ ਪਾਸੋਂ ਪੜਨੀ ਚਾਹੀਦੀ ਹੈ। ਜੇ ਅਸੀਂ ਜਪਜੀ ਦਾ ਪਾਠ ਆਨ ਮਤੀਏ ਤੋਂ ਸਿੱਖਾਂਗੇ ਤੇ ਉਹ ਨਾਲ ਸਾਡੇ ਸਿੱਖੀ ਦੇ ਉਲਟ ਸੰਸਕਾਰ ਵੀ ਖੜੇ ਕਰ ਦਿੰਦਾ। ਇਸ ਕਰਕੇ ਜਿਹੜਾ ਆਪ ਸਿੱਖੀ ਚ ਦ੍ਰਿੜ ਹੋਵੇਗਾ, ਉਹਦੇ ਕੋਲੋਂ ਸਿੱਖੀ ਦੀ ਗੱਲ ਸੁਣਾਂਗੇ, ਬਾਣੀ ਸਿੱਖਾਂਗੇ ਤੇ ਵਧੋ ਵਧੀ ਮਨ ਕਰ ਆਉਂਦਾ। ਅਸੀਂ ਇਹ ਨੇਮ ਹੀ ਰੱਖਿਆ ਟਕਸਾਲ ਦਾ ਹਜੂਰ ਸਾਹਿਬ ਵਿਚ ਵੀ ਕਿਸੇ ਨੂੰ ਨਹੀਂ ਕਹਿਣਾ ਵੀ ਅੰਮ੍ਰਿਤ ਛਕ, ਕਿਸੇ ਵਿਦਿਆਰਥੀ ਨੂੰ ਨਹੀਂ ਕਹਿਣਾ ਵੀ ਰਹਿਤ ਰੱਖ, ਸਿਰਫ ਉਹਨੂੰ ਵਿਦਿਆ ਪੜਾਉਣੀ ਆ ਤੇ ਉਹ ਵਿਦਿਆ ਦੀ ਤਾਕਤ ਨਾਲ ਉਹ ਸਾਡੇ ਤੋਂ ਅੱਗੇ ਚਲੇ ਜਾਂਦਾ। ਕਿਉਂ? ਬਾਣੀ ਇਸ ਗੱਲ ਦਾ ਉਹ ਗਿਆਨ ਕਰ ਦਿੰਦੀ। ਜਦੋਂ ਸੱਚ ਝੂਠ ਸਾਹਮਣੇ ਆ ਜਾਵੇ ਫਿਰ ਤੇ ਕਹਿਣ ਦੀ ਲੋੜ ਹੀ ਨਹੀਂ ਮਜਬੂਰ ਕਰਨ ਦੀ ਕਿਸੇ ਨੂੰ। ਜਦੋਂ ਕਿਸੇ ਦੇ ਜਗਿਆਸਾ ਜਾਗਦੀ ਫਿਰ ਤੇ ਉਹ ਹੱਥ ਜੋੜ ਕੇ ਮਗਰ ਮਗਰ ਫਿਰਦਾ ਵੀ ਮਹਾਰਾਜ ਹੁਣ ਮੇਰੇ ਤੇ ਰਹਿਮਤ ਕਰ ਦਿਓ, 5 ਪਿਆਰਿਓ ਮੈਨੂੰ ਹੁਣ ਪੱਕਾ ਹੀ ਸਿੱਖ ਬਣਾ ਦਿਓ। ਜਦੋਂ ਗੁਰੂ ਦਾ ਅਸੀਂ ਬਚਨ ਮੰਨਦੇ ਆ ਉਦੋਂ ਸਾਡਾ ਮਨ ਵਿਸ਼ਰਾਮ ਵਿਚ ਆਉਂਦਾ, ਟਕਾ ਵਿਚ ਆਉਂਦਾ। ਜੇ ਅਸੀਂ ਗੁਰੂ ਦਾ ਬਚਨ ਨਹੀਂ ਮੰਨਾਂਗੇ ਤੇ ਆਪਣੀ ਮਰਜ਼ੀ ਨਾਲ ਭਾਵੇਂ ਕਿੰਨੀ ਬਾਣੀ ਪੜੀ ਜਾਈਏ, ਭਾਵੇਂ ਕਿੰਨੇ ਦਮਗਜੇ ਮਾਰੀਏ, ਮਨ ਨਹੀਂ ਟਿਕੇਗਾ। ਮਨ ਤਾਂ ਟਿਕੇਗਾ ਜਦੋਂ ਅਸੀਂ ਗੁਰੂ ਦਾ ਨਾਲ ਬਚਨ ਮੰਨਦੇ ਆ। ਗੁਰੂ ਕਹਿ ਰਿਹਾ ਕੇਤੇ ਲੈ ਲੈ ਮੁਕਰ ਪਾਹੇ, ਤੇ ਉਹ ਲੈ ਲੈ ਕੇ ਖਾਂਦਾ ਰਿਹਾ। 10ਵੇਂ ਪਾਤਸ਼ਾਹ ਜੀ ਦਾ ਹੀ ਸਿੱਖ ਸੀ ਸੁਥਰਾ, ਤੇ ਜਦੋਂ ਮਹਾਰਾਜ ਨੇ ਤਾੜਿਆ ਤੂੰ ਉਧਾਰ ਲੈ ਲੈ ਕੇ ਮੁਕਰ ਗਿਆ, ਕਹਿੰਦਾ ਮਹਾਰਾਜ ਮੈਂ ਤੇ ਤੁਹਾਡੀ ਬਾਣੀ ਸਫਲ ਕੀਤੀ ਆ, ਕੇਤੇ ਲੈ ਲੈ ਮੁਕਰ ਪਾਏ। ਗੁਰੂ ਜੀ ਨੇ ਕਿਹਾ ਅਗਲੀ ਤੋਂ ਕਹਿੰਦਾ ਵੀ ਅਗਲੀ ਹੋਰ ਸਿੱਖ ਥੋੜੇ ਨੇ। ਕਈ ਲੋਕ ਬਾਣੀ ਦੇ ਪ੍ਰਮਾਣ ਲੈ ਕੇ ਵੀ ਗਲਤ ਲਾਭ ਲੈ ਲੈਂਦੇ ਨੇ। ਆਨਮਤੀਏ ਰਾਧਾ ਸਵਾਮੀ ਨੇ, ਨਿਰੰਕਾਰੀਏ ਨੇ, ਹੋਰ ਵੀ ਕਈ ਪੰਥ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਤੁਕਾਂ ਲੈ ਕੇ ਆਪਣੇ ਤੇ ਘਟਾ ਲੈਂਦੇ ਨੇ, ਆਪ ਹੀ ਗੁਰੂ ਬਣ ਕੇ ਬੈਠੇ ਹੋਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਨ ਸਾਡੇ ਤੇ, ਆਓ ਸ਼ਬਦ ਦੇ ਅਰਥ ਵਿਚਾਰ ਲਈਏ।
ਸਾਧੋ ਰਾਮ ਸਰਨ ਬਿਸਰਾਮਾ,
ਰਾਮ ਦੀ ਸ਼ਰਨ ਵਿਚ ਆਉਣ ਨਾਲ ਵਿਸ਼ਰਾਮ ਹੋਵੇਗਾ, ਟਿਕਾ ਹੋਵੇਗਾ, ਜੰਮਣ ਮਰਨ ਤੋਂ ਜੀਵ ਰਹਿਤ ਹੋਵੇਗਾ।
ਵੇਦ ਪੁਰਾਣ ਪੜੇ ਕੋ ਇਹ ਗੁਣ,
ਚਾਰ ਵੇਦ ਛੇ ਸ਼ਾਸਤਰ 18 ਪੁਰਾਣ 27 ਸਿਮਰਤੀਆਂ ਪੜਨ ਦਾ ਇਹ ਹੀ ਲਾਭ ਹੈ।
ਸਿਮਰੇ ਹਰ ਕੋ ਨਾਮਾ,
ਕੇ ਮਨੁੱਖ ਵਾਹਿਗੁਰੂ ਦਾ ਭਜਨ ਕਰਨ ਲੱਗ ਪਵੇ, ਸਿਮਰਨ ਕਰਨ ਲੱਗ ਪਵੇ ਬਾਣੀ ਦਾ। ਅੰਮ੍ਰਿਤ ਪ੍ਰਭ ਨਾਮ, ਪ੍ਰਭੂ ਦਾ ਨਾਮ ਅੰਮ੍ਰਿਤ ਹੈ। ਭਗਤ ਜਨਾ ਕੇ ਮਨ ਬਿਸਰਾਮ, ਭਗਤਾਂ ਦੇ ਮਨ ਅੰਦਰ ਉਸ ਨਾਮ ਦਾ ਵਾਸਾ ਹੈ। ਜਿਹੜੇ ਸਰੀਰ ਅੰਦਰ ਬਾਣੀ ਵਸ ਜਾਂਦੀ ਹੈ, ਨਾਮ ਵਸ ਜਾਂਦਾ ਹੈ, ਕੁਦਰਤੀ ਗੱਲ ਹੈ, ਉਸ ਸਰੀਰ ਦੀ ਵੀ ਪੂਜਾ ਹੁੰਦੀ ਹੈ। ਲੋਕ ਉਨ੍ਹਾਂ ਗੁਰਮੁਖਾਂ ਦਾ ਆਦਰ ਸਨਮਾਨ ਕਰਦੇ ਨੇ। ਭਾਈ ਨੰਦ ਲਾਲ ਜੀ ਲਿਖਦੇ ਨੇ ਕਿ ਮਨੁੱਖ ਬੰਦਗੀ ਕਰਕੇ ਸਿਰ ਦੀ ਚੋਟੀ ਤੋਂ ਪੈਰ ਦੇ ਨਹੁੰ ਤੱਕ ਖੁਦਾ ਦਾ ਰੂਪ ਹੋ ਜਾਵੇ। ਗਰ ਚੇਹੇ ਅੱਜ ਸਰ ਤਬ ਪਾ ਮੌਲਾ ਬਵਦ, ਜਿੰਦਗੀ ਦਰ ਬੰਦਗੀ ਔਲਾ ਬਵਦ। ਮਨੁੱਖ ਬੰਦਗੀ ਕਰਕੇ ਖੁਦਾ ਦਾ ਰੂਪ ਹੋ ਜਾਵੇ, ਪਰ ਫੇਰ ਵੀ ਉਸ ਨੂੰ ਆਪਣੀ ਬਾਕੀ ਦੀ ਜ਼ਿੰਦਗੀ ਬੰਦਗੀ ਵਿਚ ਬਸਰ ਕਰਨੀ ਚਾਹੀਦੀ ਹੈ। ਗੁਰਮਤ ਵਿਚ ਇਹ ਵਾਧਾ ਹੈ ਕਿ ਗੁਰੂ ਦਾ ਸਿੱਖ ਨਾਮ ਅਭਿਆਸ ਦੀ ਕਮਾਈ ਕਰਕੇ ਗੁਰੂ ਵਰਗਾ ਬਣ ਜਾਂਦਾ ਹੈ, ਪਰ ਉਹ ਫਿਰ ਵੀ ਜਾਰ ਨਹੀਂ ਕਰਦਾ। ਉਹ ਇਹ ਨਹੀਂ ਕਹਿੰਦਾ ਵੀ ਹੁਣ ਗੁਰੂ ਕੋਲ ਜਾਣ ਦੀ ਲੋੜ ਨਹੀਂ, ਹੁਣ ਮੈਂ ਹੀ ਗੁਰੂ ਬਣ ਗਿਆ। ਉਹ ਕਹਿੰਦਾ ਨਹੀਂ ਭਾਈ, ਗੁਰੂ ਦੇ ਸਿੱਖੋ, ਗੁਰੂ ਦੀ ਸ਼ਰਨ ਵਿਚ ਜਾਓ। ਭਾਈ ਅਦਲੀ ਦੇ ਪਾਸ ਵਿਧੀ ਚੰਦ ਆਇਆ ਜਦੋਂ ਮੱਝਾਂ ਚੋਰੀ ਕੀਤੀਆਂ ਨੇ, ਵਾਰ ਵੀ ਮਗਰੇ ਆ ਗਏ ਤੇ ਬੇਨਤੀ ਕੀਤੀ ਮਹਾਰਾਜ ਬਚਾਓ। ਉਨ੍ਹਾਂ ਨੇ ਕਿਹਾ ਕੋਈ ਨੀ, ਬਹਿ ਜਾ, ਚੌਂਕੜਾ ਮਾਰ ਕੇ ਬੈਠ ਜਾ, ਭਜਨ ਕਰ। ਵਾਰ ਆਈ, ਅਦਲੀ ਨੂੰ ਪੁੱਛਿਆ ਕੋਈ ਚੋਰ? ਕਹਿੰਦੇ ਬੈਠਾ। ਉਨ੍ਹਾਂ ਨੇ ਕਿਹਾ ਵੀ ਇਹ ਤੇ ਸੰਤ ਆਦਮੀ ਨੇ, ਇਨ੍ਹਾਂ ਕੋਲ ਚੋਰ ਦਾ ਕੀ ਕੰਮ ਚਲੇਗਾ? ਤੇ ਵਿਧੀ ਚੰਦ ਕਹਿੰਦਾ ਭਾਈ ਅਦਲੀ ਜੀ, ਹੁਣ ਤੁਸੀਂ ਮੇਰੇ ਗੁਰੂ ਤੇ ਮੈਂ ਤੁਹਾਡਾ ਸਿੱਖ। ਅਦਲੀ ਨੇ ਕਿਹਾ ਨਹੀਂ, ਇਹ ਗੱਲ ਨਹੀਂ, ਜਿਹੜੇ ਗੁਰੂ ਦਾ ਮੈਂ ਸਿੱਖ ਆ, ਚੱਲ ਮੈਂ ਤੈਨੂੰ ਉਸ ਗੁਰੂ ਦੇ ਚਰਨੀ ਲਾਵਾਂ। ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਚ ਲੈ ਕੇ ਆਏ, ਚੋਰੀ ਛਡਾਈ, ਸਿੱਖੀ ਬਖਸ਼ੀ। ਇਸੇ ਪ੍ਰਕਾਰ ਜਿਹੜੇ ਪਹਿਲੇ ਮਸੰਦ ਹੁੰਦੇ ਸੀ, ਉਹ ਫਿਰ ਕੇ ਪ੍ਰਚਾਰ ਕਰਦੇ ਸੀ ਸਿੱਖੀ ਦਾ, ਤੇ ਜਦੋਂ ਸਿੱਖੀ ਵਾਸਤੇ ਲੋਕ ਤਿਆਰ ਹੋ ਜਾਂਦੇ ਸੀ, ਫਿਰ ਗੁਰੂ ਸੱਚੇ ਪਾਤਸ਼ਾਹ ਦੇ ਲਿਆ ਕੇ ਚਰਨੀ ਲਾ ਦਿੰਦੇ ਸੀ। ਜੇ ਅਸੀਂ ਆਪਣੇ ਮਨ ਦਾ ਵਿਸ਼ਰਾਮ ਚਾਹੁੰਦੇ ਹਾਂ ਤਾਂ ਸਤਿਗੁਰੂ ਜੀ ਫਰਮਾਉਂਦੇ ਹਨ,
ਵੇਦ ਪੁਰਾਣ ਪੜੇ ਕੋ ਇਹ ਗੁਣ,
ਵੇਦ ਸ਼ਾਸਤਰ ਆਪਣੀ ਜਾਣਕਾਰੀ ਵਧਾਉਣ ਲਈ ਪੜਨੇ ਕੋਈ ਮਾੜੇ ਨਹੀਂ ਹਨ, ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਅਸੀਂ ਮੰਨਣਾ ਹੈ, ਜੋ ਸਿਧਾਂਤ ਹੈ। ਨਾਮ ਜਪਣ ਦਾ ਉਪਦੇਸ਼ ਜੋ ਵੀ ਗ੍ਰੰਥ ਦਿੰਦਾ ਹੈ ਉਹ ਮੰਨ ਲੈਣਾ ਚਾਹੀਦਾ। ਚਾਰ ਪੁਕਾਰੇ ਨਾ ਤੂੰ ਮਾਨੇ, ਚਾਰ ਵੇਦ ਪੁਕਾਰ ਪੁਕਾਰ ਕੇ ਕਹਿੰਦੇ ਨਾਮ ਜਪ, ਤੂੰ ਨਹੀਂ ਜਪਦਾ। ਖੱਟ ਪੀ ਏਕਾ ਬਾਤ ਬਖਾਨੇ, ਛੇ ਸ਼ਾਸਤਰ ਵੀ ਇਸ ਗੱਲ ਦੀ ਪ੍ਰੋੜਤਾ ਕਰਦੇ ਵੀ ਨਾਮ ਜਪਣਾ ਚਾਹੀਦਾ। ਦਸ ਅਸ਼ਟੀ ਮਿਲ ਇਹ ਕਹਿਆ, 10-18 ਪੁਰਾਣਾ ਨੇ ਵੀ ਇਹ ਗੱਲ ਆਖੀ ਹੈ। ਤੋ ਪੀ ਜੋਗੀ ਭੇਦ ਨ ਲਹੇ, ਫਿਰ ਵੀ ਜੀਵ ਉਹ ਗੱਲ ਨਹੀਂ ਸਮਝਦਾ। ਵੇਦਾਂ ਮਹਿ ਨਾਮ ਉੱਤਮ, ਸੋ ਸੁਣੇ ਨਾਹੀ ਫਿਰ ਹੇ ਜਿਉ ਬੇਤਾਲਿਆ। ਭੂਤਨਿਆਂ ਦੀ ਤਰ੍ਹਾਂ ਬੰਦਾ ਭੱਜਾ ਫਿਰਦਾ, ਕਹਿੰਦਾ ਮੈਂ ਵੇਦ ਪੜ ਲੇ ਕਾਸ਼ੀ ਜਾ ਕੇ, ਭਾਈ ਜਿਹੜੀ ਯਥਾਰਥ ਉਪਦੇਸ਼ ਵਾਲੀ ਗੱਲ ਉਹ ਤੇ ਮੰਨਦਾ ਨਹੀਂ। ਦਵੈਤ ਦਾ ਤੇ ਨਾਸ ਕਰਨਾ ਹੈ, ਦਵੈਤ ਤੋਂ ਰਹਿਤ ਹੋਣਾ। ਦਵੈਤ ਹੀ ਹੈ ਨਾ ਅੰਦਰ ਦਵਾਰ, ਜਦੋਂ ਦਵਾਰ ਢਹਿ ਗਈ ਤੇ ਮਨੁੱਖ ਪਰਮੇਸ਼ਰ ਵਿਚ ਲਿਵਲੀਨ ਹੋ ਜਾਂਦਾ ਹੈ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕਠਾਏ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜਿਹੜੇ ਜੀਵ ਵਾਹਿਗੁਰੂ ਦੇ ਹੁਕਮ ਵਿਚ ਚੱਲ ਤੁਰ ਪੈਂਦੇ ਨੇ, ਸਤਿਗੁਰੂ ਜੀ ਫਰਮਾਉਂਦੇ ਇਹ ਸਾਰੇ ਦੁਨੀਆਂ ਦੇ ਧਰਮ ਗ੍ਰੰਥ ਪੜਨ ਦਾ ਇਹ ਲਾਭ ਹੈ ਕੇ ਜੀਵ ਪਰਮੇਸ਼ਰ ਵਾਹਿਗੁਰੂ ਦਾ ਭਜਨ ਕਰੇ।
ਸਿਮਰੇ ਹਰ ਕੋ ਨਾਮਾ,
ਹਰੀ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਲੱਗ ਜਾਵੇ। ਬਸਰਾਮ ਦੇ ਕੇ ਫਰਮਾਉਂਦੇ ਨੇ, ਨੇਮ ਕਰਨਾ ਚਾਹੀਦਾ ਅੱਜ ਸਵੇਰੇ ਗੁਰਮੁਖ ਪਿਆਰਿਆਂ ਨੇ ਬੜੇ ਪਿਆਰ ਨਾਲ ਲੰਗਰ ਛਕਾਇਆ ਦਾਸ ਨੂੰ, ਤੇ ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਵੀ ਕੋਈ ਜਪ ਤਪ ਨਾਮ ਬਾਣੀ। ਕਹਿੰਦੇ ਜੀ ਕਦੇ ਨਾਨਕ ਸਰ ਗਏ ਸਾਂ, ਉਨ੍ਹਾਂ ਨੇ ਕਿਹਾ ਸੀ ਵੀ 6 ਮਾਲਾ ਫੇਰਨੀਆਂ, ਹੁਣ ਛੱਡ ਦਿੱਤੀਆਂ। ਜਦੋਂ ਸਾਨੂੰ ਕੋਈ ਫੇਰ ਬਿਪਤਾ ਪਵੇਗੀ, ਫੇਰ ਕਿਸੇ ਸਾਧੂ ਸੰਤ ਕੋਲ ਜਾਵਾਂਗੇ ਤੇ ਉਹ ਕਹੂਗਾ ਵੀ ਜਪਜੀ ਦਾ ਪਾਠ ਕਰਿਆ ਕਰ, ਫੇਰ ਅਸੀਂ ਕਰਦੇ ਹਾਂ। ਜਦੋਂ ਸਾਡੀ ਜਾਨ ਸਕੰਜੇ ਚ ਆ ਜਾਂਦੀ ਹੈ ਨਾ, ਉਦੋਂ ਅਸੀਂ ਅਖੰਡ ਪਾਠ ਧਰਾਉਂਦੇ ਹਾਂ। ਇਹ ਨਹੀਂ ਵੀ ਅਸੀਂ ਖੁਸ਼ੀ ਨਾਲ ਪਾਠ ਧਰਾਈਏ ਕਿ ਹੇ ਸਤਿਗੁਰੂ ਸਾਡੇ ਗਲੋਂ ਕਾਮ ਕ੍ਰੋਧ ਲੈ ਜਾਣ, ਸਾਡਾ ਮਨ ਨਾਮ ਵਿਚ ਟਿਕ ਜਾਵੇ, ਸਾਡੀ ਰਹਿਤ ਮਰਿਆਦਾ ਵਿਚ ਦ੍ਰਿੜਤਾ ਹੋ ਜਾਵੇ। ਪਿਛਲੀ ਫਿਰ ਇਕ ਮਾਈ ਨੇ ਸਾਨੂੰ ਅਰਦਾਸ ਲਿਖਾਈ ਕਿ ਸੱਚਖੰਡ ਜਾ ਕੇ ਮੇਰੀ ਇਹ ਅਰਦਾਸ ਕਰਿਓ ਮਾਲਟਨ ਗੁਰਦੁਆਰੇ, ਤੇ ਮੇਰੀ ਸਿੱਖੀ ਜਿਹੜੀ ਹੈ ਨਾ ਉਹ ਕਕਾਰਾਂ ਨਾਲ ਤੇ ਬਾਣੀ ਨਾਲ ਨਿਭ ਜਾਵੇ। ਇਹ ਵੀ ਇਕ ਸਿਦਕ ਹੈ ਨਾ ਕਿਸੇ ਦਾ, ਏਦਾਂ ਦੀ ਅਰਦਾਸ ਕਰਨੀ ਚਾਹੀਦੀ ਹੈ। ਰੋਗ ਦੂਰ ਹੋ ਜਾਵੇ, ਘਰ ਚ ਬੱਚਾ ਜੰਮ ਪਵੇ, ਜਾਂ ਮਾਇਆ ਮਿਲ ਜਾਵੇ, ਜਾਂ ਮਕਾਨ ਮਿਲ ਜਾਵੇ, ਜਾਂ ਨੌਕਰੀ ਮਿਲ ਜਾਵੇ, ਇਹਦੇ ਨਾਲ ਸਾਡੀ ਅਰਦਾਸ ਗੁਰਦੁਆਰੇ ਹੁੰਦੀ ਹੈ। ਉਹ ਅਸੀਂ ਰੋਜ਼ ਕਰਦੇ ਹਾਂ। ਸਾਲ ਵਿਚ ਕਰੀਬਨ ਹਜ਼ਾਰਾਂ ਦੀ ਗਿਣਤੀ ਚ ਲੋਕਾਂ ਦੇ ਅਖੰਡ ਪਾਠ ਹਜ਼ੂਰ ਸਾਹਿਬ ਆਉਂਦੇ ਨੇ। ਕੋਈ ਵਿਰਲਾ ਗੁਰੂ ਦਾ ਲਾਲ ਹੁੰਦਾ ਵੀ ਜਿਨੇ ਇਹ ਅਖੰਡ ਪਾਠ ਕਰਾਇਆ ਹੋਵੇ ਮੈਨੂੰ ਬ੍ਰਹਮ ਗਿਆਨ ਹੋ ਜਾਵੇ, ਮੈਂ ਐਸੇ ਜਨਮ ਦੇ ਵਿਚ ਜੰਮਣ ਮਰਨ ਤੋਂ ਰਹਿਤ ਹੋ ਜਾਵਾਂ, ਹੇ ਸਤਿਗੁਰੂ ਮੈਨੂੰ ਆਪ ਜੀ ਦੀ ਪੂਰਨ ਗੁਰਸਿੱਖੀ ਦਾ ਦਾਨ ਮਿਲ ਜਾਵੇ, ਹੇ ਸਤਿਗੁਰੂ ਮੈਂ 5 ਅਖੰਡ ਪਾਠ ਇਸ ਵਾਸਤੇ ਕਰਵਾ ਰਿਹਾ ਕਿ ਮੈਨੂੰ ਅੰਮ੍ਰਿਤ ਵੇਲਾ ਮਿਲ ਜਾਵੇ। ਉਦਾਂ ਜੇ ਕੋਈ ਕਵੇ ਨਾ 5 ਪਾਠ ਕਰਾ, ਤੂੰ ਮੁਕਦਮਾ ਜਿੱਤ ਜਾਵੇਂਗਾ, ਤੇ ਉਹ ਅਗਲੇ 5 ਕਰਾਉਂਦੇ ਨੇ। ਕਈ ਐਸੇ ਵੀ ਨੇ ਉਹ 101 ਅਖੰਡ ਪਾਠ ਕੱਲਾ ਕੱਲਾ ਬੰਦਾ ਕਰਾਉਂਦਾ ਵੀ ਮੇਰਾ ਦੁਸ਼ਮਣ ਮਰ ਜਾਵੇ ਮੈਂ 100 ਅਖੰਡ ਪਾਠ ਕਰਾਵਾਂ। ਅਜੇ ਗੁਰਮਤ ਇਸ ਗੱਲ ਤੋਂ ਮਨਾ ਕਰਦੀ ਆ ਵੀ ਕਿਸੇ ਦਾ ਬੁਰਾ ਸੋਚਣਾ ਹੀ ਨਹੀਂ, ਕਿਸੇ ਦਾ ਬੁਰਾ ਕਰਨਾ ਹੀ ਨਹੀਂ। ਅਖੰਡ ਕੀਰਤਨੀ ਜਥੇ ਦਾ ਜਥੇਦਾਰ ਜਿਹੜਾ ਅੰਮ੍ਰਿਤ ਚ ਲੱਗਦਾ ਸੀ, ਮੇਰਾ ਉਹਦੇ ਨਾਲ ਬੜਾ ਪਿਆਰ ਆ, ਤੇ ਉਹ 2 ਜਥੇਦਾਰ ਨੇ। ਉਹ ਕਹਿੰਦਾ ਜੀ ਮੇਰੇ ਵਾਸਤੇ ਨੇ 40 ਦਿਨ ਸੁਲੀ ਤੇ ਨਾਰਾਇਣ ਰਾਖ ਸ਼ਬਦ ਪੜਿਆ ਵੀ ਇਹ ਬਿਮਾਰ ਹੋ ਜੇ ਤੇ ਮੈਂ ਅੰਮ੍ਰਿਤ ਜਥੇਦਾਰ ਬਣਾ। ਮੈਂ ਤੁਹਾਡੇ ਅੰਮ੍ਰਿਤ ਨਾਲ ਫਿਰ ਬੜਾ ਹੀ ਪੂਰੀ ਪੈ ਜਾਊਗੀ। ਚਾਹੀਦਾ ਤੇ ਉਸ ਦਾ ਭਲਾ ਸੋਚਣਾ ਵੀ ਉਹ ਜਥੇਦਾਰ ਬਣ ਜੇ ਜਾਂ ਤੂੰ ਜਥੇਦਾਰ ਬਣ ਜੇ, ਇਹਦੇ ਚ ਕੀ ਆ? ਗੁਰੂ ਨੇ ਤੇ ਸਮਾਨਤਾ ਦਿੱਤੀ, 5 ਇਕੋ ਜਿਹੇ ਨੇ। ਪਰ ਜਦੋਂ ਅਸੀਂ ਇਹ ਸੋਚਣ ਤੇ ਆ ਜਾਂਦੇ ਹਾਂ ਉਦੋਂ ਫਿਰ ਚੜ੍ਹਦੀ ਕਲਾ ਵਾਲੇ ਬੰਨੇ ਰੁਕਾਵਟ ਪੈ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਉਤੇ ਦਇਆ ਮਾਇਆ ਕਿਰਪਾ ਕਰਦੇ ਨੇ ਉਹ ਤੇ ਬਚਨ ਕਮਾਉਂਦੇ, ਪਰ ਕਾ ਬੁਰਾ ਨਾ ਰੱਖੋ ਚੀਤ। ਆਪਣੇ ਦੁਸ਼ਮਣ ਦਾ ਵੀ ਬੁਰਾ ਨਾ ਸੋਚੋ, ਕਿਉਂ ਜਿਹੜਾ ਪਰਮੇਸ਼ਰ ਆ ਉਹ ਸਾਡੇ ਨਾਲੋਂ ਸਿਆਣਾ। ਜੇ ਉਹ ਫਿਰ ਵੀ ਬਾਜ ਨਹੀਂ ਆਉਂਦਾ, ਤੁਹਾਡੀ ਨਿੰਦਿਆ ਵਿਅਰਥ ਕਰਦਾ, ਤੁਹਾਡਾ ਨੁਕਸਾਨ ਚਾਹੁੰਦਾ, ਤੁਹਾਨੂੰ ਹਾਨੀ ਪਹੁੰਚਾਉਣੀ ਚਾਹੁੰਦਾ, ਤੁਹਾਡਾ ਘਰ ਖੋਜ ਖੁਰਾ ਮਟਾਉਣਾ ਚਾਹੁੰਦਾ ਹੈ, ਤੇ ਪਰਮੇਸ਼ਰ ਬੜਾ ਬੇਅੰਤ ਆ, ਜਿਹੜਾ ਨਿਰਵੈਰੇ ਸੰਗ ਵੈਰ ਰਚਾਇੰਦਾ ਆਪਣੇ ਘਰ ਲੂਕੀ ਲਾਏ। ਬਾਣੀ ਦੱਸਦੀ ਜਿਹੜਾ ਨਿਰਵੈਰ ਗੁਰਮੁਖਾਂ ਨਾਲ ਵੈਰ ਕਰਦਾ ਉਹ ਆਪਣੇ ਘਰ ਨੂੰ ਆਪ ਮਵਾਤਾ ਲਾ ਕੇ ਫੂਕਦਾ, ਭਾਵ ਉਨ੍ਹਾਂ ਦਾ ਆਪਣਾ ਹੀ ਅੰਤ ਹੋ ਜਾਂਦਾ ਹੈ। ਇਸ ਕਰਕੇ ਪਰ ਕਾ ਬੁਰਾ ਨਾ ਰੱਖੋ ਜੀਤ, ਤੁਮਕੋ ਦੁੱਖ ਨਹੀਂ ਪਾਈ ਮੀਤ। ਹੇ ਮਿੱਤਰਾ ਫਿਰ ਤੈਨੂੰ ਕੋਈ ਦੁੱਖ ਨਹੀਂ, ਤੇਰੀ ਚੜ੍ਹਦੀ ਕਲਾ ਹੀ ਰਹਿਣੀ ਆ। ਸਤਿਗੁਰੂ ਜੀ ਫਰਮਾਉਂਦੇ ਹਨ,
ਲੋਭ ਮੋਹ ਮਾਇਆ ਮਮਤਾ ਫੋਨਾ,
ਬੜੀਆਂ ਬੜੀਆਂ ਪਹਾੜੀਆਂ ਸਰ ਕਰਕੇ ਜਾਣਾ ਪੈਂਦਾ ਹੇਮਕੁੰਡ ਦੀ ਯਾਤਰਾ ਨੂੰ। ਸਮੇਰੂ ਪਰਬਤ ਤੇ ਜਿਹੜੇ ਯੋਗੀਆਂ ਦੇ ਦਰਸ਼ਨ ਕਰਨ ਜਾਂਦੇ, ਬਰਫਾਨੀ ਬਾਬੇ ਨੂੰ ਮਿਲਣ ਜਾਂਦੇ ਨੇ, ਵੀ 700 ਸਾਲ ਦੀ ਉਮਰ ਹੋ ਗਈ ਹੈ ਚਲੋ ਵੇਖ ਕੇ ਆਈਏ, ਬੜੀ ਦੂਰ ਰਹਿੰਦਾ ਹੈ। ਕਈ ਰਸਤੇ ਵਿਚ ਹੀ 4 ਸਾਧੂ ਗਏ ਸੀ, ਕਹਿੰਦੇ ਮਿੱਟੀ ਦਾ ਤੇਲ ਲੈ ਲਿਆ, ਉਹ ਵੀ ਰਾਹ ਚ ਹੀ ਜੰਮ ਗਿਆ, ਜੋ ਕੁਝ ਖੜਿਆ ਸੀ ਰਾਹ ਚੋ ਹੀ ਮੁੜ ਆਏ। ਪਹਾੜਾਂ ਦੀਆਂ ਚੋਟੀਆਂ ਸਰ ਕਰਨੀਆਂ, ਬਰਫ਼ ਦੇ ਉੱਤੋਂ ਦੀ ਲੰਘ ਕੇ ਜਾਣਾ ਬੜਾ ਔਖਾ ਹੈ। ਇਕ ਅਵਕਟ ਘਾਟੀ ਰਾਮ ਕੀ ਤੇ ਚੜ ਰਿਹੋ ਕਬੀਰ, ਇਹ ਤੇ ਦੁਨੀਆਂਦਾਰੀ ਲੋਕ ਨੇ ਨਾ, ਵੇਖੋ ਵੇਖੀ ਭੇਡਾਂ ਚਾਲ ਹੈ ਲੋਕਾਂ ਦੀ, ਜਿੱਧਰ ਕਿਸੇ ਨੇ ਲਾ ਲਿਆ ਉਧਰ ਹੀ ਲੱਗ ਪੈਂਦੇ ਨੇ। सतगुरु सचे पातशाह जी फरमाउंदे ने परमेश्वर दी प्राप्ति वी पई चोटियां नूं सर करना पहाड़ां दे उत्ते चढ़ना है। केड़े केड़े पहाड़ ने फिर पढ़ो जी।
लोभ मोह माया ममता फोना।
लोभ जेड़ा है मोह है माया है ममता है ए सारे फुन मैने अते
बिखियन की सेवा
अते विशे वकारियां दी सेवा वकारी बंदियां नूं ते गुरुद्वारियां च अड्डे मिलदे ने वड्डे वड्डे तीर्थां ते जाओ जेड़े कामी क्रोधी ने उहनां लई ते बिस्तरे लगे ने। जे कोई वाहिगुरु दा भगत चले जे उहनूं कोई कमरा नहीं दिंदा। जिन्हें सिमरन करना जप तप करना ब्रह्मचर्य रखना है सो ऐसी हालत होई पई है। सतगुरु जी फरमाउंदे जेड़े विषय वकारा नूं असी होर पठे पाउने आ जेड़ियां चीजां नाल इह औगुण होर वधदे ने उहनां वल्लों ते असी पछाण नहीं हटदे ते घंटा कथा सुन के किवें तुसीं ब्रह्म ग्यानी बन जाओगे। इत्थे ते कथा सुननी आ सतसंग करना ते कुसंग छड्डना। जिन्ना चिर कुसंग छड्डदे नहीं उन्ना चिर संगत दा रंग नहीं चढ़दा। नहीं ते एक घंटा तुहाडा मन टका विच रहूगा बाहर जाके फिर उहो जिहा हो जावेगा। बाणी इह गल दसदी आ भी मन मुखां दी संगत तो दूर नस जाओ। जेड़े भैड़े लोग ने उन्हां दी गल कन्नां विच ही ना पवे। मेरे मोहन सरवणी ए न सुनाए। साकत गीत जेड़े रब नालों टुटे हुए बंदे ने उन्हां फिल्मी एक्टरां दे जेड़े गंदे गीत ने ओ सुनन तो नेम करना पवेगा कि मैं नहीं सुनने मैं गंदियां फिल्मां नहीं वेखणियां। चलो गुरुद्वारियां दे दर्शनां दियां बणियां ने जेड़े बहुते गुरमुख ने ओ ते इस बन्ने ध्यान ही नहीं दिंदे। साडे एक महापुरश आए ग्यानी जी पटने साहब वाले बाबा अजीत सिंह जी ते उन्हां दे नाल चार पंज विद्यार्थी रहिंदे ने। जदों असीं उन्हां नूं लंगर छकाउण लगे हजूर साहब ते मैं कहा चलो कीर्तन दी टेप ला दिंदे आ। ਉਹ ਭਚੰਗੀ ਕਹਿੰਦਾ ਬਾਬਾ ਜੀ ਨੇ ਮਨਾ ਕੀਤਾ ਵੀ ਟੇਪ ਸੁਣਨੀ ਨਹੀਂ। ਉਹ ਕਹਿੰਦੇ ਨੇ ਵੀ ਸੱਚਖੰਡ ਜਾ ਕੇ ਕੀਰਤਨ ਸੁਣੋ ਉਹਨਾਂ ਦਾ ਆਧਾਰ ਤੇ ਚੰਗਾ। ਕਈ ਹੁਣ ਲੋਕ ਨੇ ਉਹ ਕਹਿੰਦੇ ਵੀ ਚੱਲ ਕਥਾ ਹੀ ਸੁਣਨੀ ਹਰਦੀਪ ਸਿੰਘ ਦੀਆਂ ਟੇਪਾਂ ਸੁਣ ਲਾਂਗੇ ਕੀ ਲੋੜ ਗੁਰਦੁਆਰੇ ਜਾ ਕੇ ਉਥੇ ਟਾਈਮ ਬਰਬਾਦ ਕਰਨ ਦੀ। ਜਿਹੜੀ ਗੱਲ ਤੁਸੀਂ ਟੇਪਾਂ ਚ ਸੁਣ ਸਕਦੇ ਜੇ ਉਹਦਾ ਅਸਰ ਹੋ ਰਿਹਾ ਜਿਹੜਾ ਸਾਹਮਣੇ ਬਹਿ ਕੇ ਸੁਣਨਾ ਇਹਦਾ ਅਸਰ ਕੁਝ ਹੋ ਰਿਹਾ। ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਸਾਧ ਸੰਗਤ ਕਰਨ ਆਏ 150 ਜਿਹੜੇ ਪ੍ਰੇਮੀ ਨਾਮ ਜਪਣ ਵਾਲੇ ਵੀ ਅਸਕਰ ਹੁੰਦੇ ਨੇ ਉਹ ਨਾਮ ਜਪਣ ਵਾਲੇ ਗੁਰਮੁਖਾਂ ਦੇ ਸਰੀਰ ਵਿਚੋਂ ਤਿਰੰਗਾ ਨਿਕਲਦੀਆਂ ਨੇ ਜਿਹਦੇ ਨਾਲ ਸਾਡਾ ਮਨ ਪਵਿੱਤਰ ਹੁੰਦਾ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਕੇਂਦਰ ਬਣਾਏ ਸਿੱਖੀ ਦੇ ਵੀ ਸਾਧ ਸੰਗਤ ਕਰਨੀ ਤੇ ਚਿਰਕਾਲ ਤੱਕ ਸਾਧ ਸੰਗਤ ਕਰਨੀ। ਇਹ ਨਹੀਂ ਵੀ ਅੱਠੀ ਦਿਨੀ ਜੇ ਸਮਾਂ ਹੋਵੇ ਤੇ ਰੋਜ਼ ਗੁਰਦੁਆਰੇ ਆਉਣਾ ਚਾਹੀਦਾ। ਮਾਨਚੈਸਟਰ ਵਿਚ ਕਰੀਬਨ ਇਕੋ ਹੀ ਇਕ ਗੁਰੂ ਘਰ ਹੈ ਜਿਸ ਦੀ ਸੋਭਾ ਸਾਰੇ ਰਾਗੀਆਂ ਪ੍ਰਚਾਰਕਾਂ ਵਿਚ ਆ ਵੀ ਉਥੇ ਮਾਇਆ ਵਾਹਵਾ ਮਿਲਦੀ ਤਾਂ ਹੀ ਇਥੇ ਆਉਂਦੇ ਨੇ ਨਾ ਹੋਰ ਬ੍ਰਹਮ ਗਿਆਨ ਕਰਨ ਵਾਸਤੇ ਤੇ ਇਥੇ ਕੋਈ ਮਾਈ ਦਾ ਲਾਲ ਹੀ ਆਉਂਦਾ ਹੋਵੇਗਾ। ਹੋਰ ਵੀ ਕੁਝ ਸਟੇਜਾਂ ਨੇ ਇੰਗਲੈਂਡ ਵਿਚ। ਕਈ ਲੋਕੀ ਸਾਨੂੰ ਪ੍ਰਸ਼ਨ ਕਰਦੇ ਜੀ ਤੁਸੀਂ ਪੰਜਾਬ ਚ ਨਹੀਂ ਕਥਾ ਕਰਨ ਜਾਂਦੇ। ਮੈਂ ਕਿਹਾ ਪੰਜਾਬ ਚ ਕਦੇ ਕਦੇ ਜਾਂਦੇ ਹਾਂ ਵੀ ਇੰਗਲੈਂਡ ਵਿਚ ਕਿਉਂ ਆਉਂਦੇ ਨੇ ਲੋਕ ਦੋਹਰਾ ਲਾਭ ਹੁੰਦਾ ਇੱਥੇ ਮਾਇਆ ਜ਼ਿਆਦੀ ਮਿਲਦੀ ਆ। ਚਲੋ ਜੇ ਕੋਈ ਦੂਸਰਾ ਪੱਖ ਵੀ ਲੈ ਲਵੇ ਤੇ ਲਾਹਾ ਵੀ ਲੈ ਸਕਦਾ। ਜਿਹੜੇ ਤੁਸੀਂ ਲੋਕ ਪਿੰਡਾਂ ਦੇ ਆਏ ਹੋਏ ਜੇ ਤੁਸੀਂ ਕਦੀ ਹਰਿਮੰਦਰ ਸਾਹਿਬ ਜਾ ਕੇ ਇੰਨੀ ਕਥਾ ਨਹੀਂ ਸੁਣੀ ਹੋਣੀ ਇੰਨਾ ਕੀਰਤਨ ਨਹੀਂ ਸੁਣਿਆ ਹੋਣਾ। ਜਿਹੜੇ ਚੰਗੇ ਚੰਗੇ ਰਾਗੀ ਆਉਂਦੇ ਨੇ ਚੋਟੀ ਦੇ ਇੱਥੇ ਮੁਖ ਤੋਂ ਮੁਖਤ ਤੁਹਾਨੂੰ ਬਿਨਾਂ ਸੱਦਿਆਂ ਤੋਂ ਉਥੇ ਇੰਡੀਆ ਵਿਚ ਤੁਸੀਂ ਉਨ੍ਹਾਂ ਹੀ ਰਾਗੀਆਂ ਨੂੰ ਲੱਭਣ ਜਾਣਾ ਹੋਵੇ ਤੇ ਉਹ ਲੱਭਦੇ ਨੇ। ਇਸ ਕਰਕੇ ਇਹ ਲਾਹਾ ਲੈਣਾ ਚਾਹੀਦਾ ਜਿਨ੍ਹਾਂ ਮਹਾਂਪੁਰਸ਼ਾਂ ਨੇ ਇਹ ਬੰਦੋਬਸਤ ਰਚਿਆ ਵੀ ਚੰਗੇ ਤੋਂ ਚੰਗੇ ਰਾਗੀ ਚੰਗੇ ਤੋਂ ਚੰਗੇ ਪ੍ਰਚਾਰਕ ਲਿਆ ਕੇ ਉਨ੍ਹਾਂ ਦੇ ਕੋਲੋਂ ਗੁਰੂ ਦੀ ਬਾਣੀ ਸੁਣੀ ਜਾਵੇ ਤੇ ਫਿਰ ਸੇਵਾ ਟਹਿਲ ਵੀ ਉਨ੍ਹਾਂ ਦੀ ਕੀਤੀ ਜਾਵੇ ਵੱਧ ਤੋਂ ਵੱਧ ਉਹਦੇ ਨਾਲ ਗੁਰੂ ਪ੍ਰਸੰਨ ਹੁੰਦਾ। ਗੁਰੂ ਕਹਿੰਦਾ ਮੇਰਾ ਤੇ ਜੀ ਕਰਦਾ ਵੀ ਆਪਣਾ ਸਿਰ ਵੱਢ ਕੇ ਹੀ ਦੇ ਦਿਆਂ। ਭਾਈ ਗੋਪਾਲਿਆ ਤੂੰ ਇਕ ਪਾਠ ਸੁਣਾਇਆ ਮੇਰਾ ਚਿੱਤ ਚਾਹੁੰਦਾ ਸੀ ਤੈਨੂੰ ਗੱਦੀ ਦਾ ਹੀ ਮਾਲਕ ਬਣਾ ਦਿਆਂ। ਇਸ ਕਰਕੇ
ਪਰਖ ਸੋਗ ਪਰਸੇ ਜਿਹੇ ਨਹਾਨ
ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੀ ਅਵਸਥਾ ਦਾ ਵਰਣਨ ਕਰ ਰਹੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ। ਦੱਸ ਰਹੇ ਹਨ ਕਿ ਕੁਸੰਗ ਤਿਆਗਣੀ ਹੈ ਜਿੱਥੇ ਲੋਭ ਦੀ ਚਰਚਾ ਮੋਹ ਦੀ ਮਾਇਆ ਦੀ ਮਮਤਾ ਅਤੇ ਵਿਸ਼ੇ ਵਿਕਾਰਾਂ ਦੀ ਸੇਵਾ ਟਹਿਲ। ਇਹ ਤਾਂ ਹੁਣ ਮਹਾਂਪੁਰਸ਼ ਆ ਕੇ ਤੀਰ ਮਾਰਦੇ ਨੇ ਨਾ ਜਿਵੇਂ ਠਠਿਆਰ ਭਾਂਡੇ ਘੜਦਾ ਨਾ ਹਥੌੜਾ ਲੈ ਕੇ ਸੱਟਾਂ ਪੈਂਦੀਆਂ ਨੇ। ਅਸੀਂ ਤੇ ਅਜੇ ਸੰਕੋਚ ਹੀ ਕਰਦੇ, ਕੋਈ ਇਹੋ ਜਿਹਾ ਗੋਲਾ ਨਹੀਂ ਛੱਡਦੇ ਵੀ ਹੋ ਸਕਦਾ ਸੁਣਨ ਵਾਲੇ ਬਰਖਿਲਾਫ਼ ਨਾ ਹੋ ਜਾਣ। ਹੋਰ ਕਈ ਮਹਾਂਪੁਰਸ਼ ਆਉਂਦੇ ਜਿਨ੍ਹਾਂ ਤੇ ਗੁਰੂ ਦੀ ਬੜੀ ਬੜੀ ਰਹਿਮਤ ਆ। ਇੱਥੇ ਬਰਮੀ ਗਾਉਂ ਚ ਬਾਬੇ ਹਰਖੋ ਵਾਲੀਆਂ ਨੇ ਕਈਆਂ ਲੋਕਾਂ ਨੂੰ ਸਿੱਧਿਆਂ ਕੀਤਾ। ਉਨ੍ਹਾਂ ਦੇ ਪਹਿਲਾਂ ਉਹ ਕੱਟੜ ਦੁਸ਼ਮਣ ਬਣ ਗਏ ਵੀ ਇਹ ਬਾਬਾ ਇਹੋ ਜਿਹੀਆਂ ਭੈੜੀਆਂ ਗੱਲਾਂ ਸੰਗਤ ਵਿਚ ਕਰਦਾ। ਫਿਰ ਮੈਂ ਉਨ੍ਹਾਂ ਲੋਕਾਂ ਤੋਂ ਸੁਣਿਆ, ਕਹਿੰਦੇ ਜੀ ਸਾਡਾ ਘਰ ਜਿਹੜਾ ਸੀ ਨਾ ਨਰਕ ਸੀ, ਅਸੀਂ ਹੁਣ ਮਹਾਂਪੁਰਸ਼ਾਂ ਦੇ ਬਚਨ ਮੰਨ ਲਏ, ਹੁਣ ਸਾਡਾ ਘਰ ਸਵਰਗ ਬਣ ਗਿਆ, ਸੱਚਖੰਡ ਬਣ ਗਿਆ। ਇਕਦਮ ਘਰ ਦੇ ਵਿਚੋਂ ਸਾਰਾ ਗੰਧ ਹੀ ਕੱਢ ਦਿੱਤਾ। ਸੋ ਇਸ ਪ੍ਰਕਾਰ ਨਾਲ ਜਦੋਂ ਸਤਿਗੁਰੂ ਪਾਤਸ਼ਾਹ ਦੀ ਬਾਣੀ ਦਾ ਤੀਰ ਕਿਸੇ ਨੂੰ ਵੱਜਦਾ, ਉਹ ਨੇਮ ਕਰ ਲੈਂਦਾ ਵੀ ਅੱਜ ਤੋਂ ਲੈ ਕੇ ਘਰ ਦੇ ਵਿਚ ਸ਼ਰਾਬ ਨਹੀਂ ਲਿਆਉਣੀ, ਅੱਜ ਤੋਂ ਲੈ ਕੇ